ਸਵਾ ਲੱਖ ਤੋਂ ਵੱਧ ਗਿਣਤੀ ਦੀ ਫੌਜ ਸੈਦ ਖਾਨ ਦੀ ਅਗਵਾਈ ਵਿੱਚ ਪਹਾੜੀ ਰਾਜਿਆਂ ਦੇ ਨਾਲ ਰਲ ਕੇ ਸ੍ਰੀ ਅਨੰਦਪੁਰ ਸਾਹਿਬ 'ਤੇ ਚੜ੍ਹ ਕੇ ਆਈ ਹੈ। ਮਹਾਰਾਜ ਜੀ ਦੇ ਨਾਲ ਕੇਵਲ 500 ਸਿੰਘ ਹਨ। ਸ਼ਹੀਦੀ ਫੌਜਾਂ ਦਾ ਪ੍ਰਤਾਪ ਸਤਿਗੁਰਾਂ ਨੇ 500 ਸਿੰਘਾਂ ਨੂੰ ਦਿਖਾਇਆ ਹੈ। ਰਣ ਭੂਮੀ 'ਚ ਗਹਿ ਗੱਚ ਜੰਗ ਹੋਇਆ। ਗੁਰੂ ਸਾਹਿਬ ਜੀ ਵੱਲੋਂ ਬਹੁਤ ਸਾਰੇ ਯੋਧੇ ਸੈਦ ਬੇਗ ਵਰਗੇ ਜੰਗ ਦੇ ਮੈਦਾਨ 'ਚ ਲੜ ਕੇ ਸ਼ਹੀਦ ਹੋਏ ਹਨ, ਪਰ ਇੱਕ ਇੱਕ ਸਿੱਖ ਨੇ ਸੈਂਕੜੇ ਯੋਧੇ ਤੁਰਕਾਂ ਦੇ ਮਾਰ ਕੇ ਮਿੱਟੀ 'ਚ ਗਰਕ ਕੀਤੇ ਹਨ। ਸੈਦ ਖਾਨ ਜੋ ਦੁਸ਼ਮਣ ਦਲ ਦਾ ਜਰਨੈਲ ਹੈ, ਗੁਰੂ ਸਾਹਿਬ ਜੀ ਦੀ ਭਾਵਨਾ ਇਹਦੇ ਮਨ ਵਿੱਚ ਸੀ, ਗੁਰਦੇਵ ਦੀ ਸੋਭਾ ਸੁਣੀ ਸੀ, ਕਿਉਂਕਿ ਪੂਰਵ ਜਨਮ ਦਾ ਗੁਰੂ ਕਾ ਸਿੱਖ ਸੀ। ਕਿਸੇ ਮਾੜੇ ਭੈੜੇ ਕਰਮ ਕਰਕੇ ਤੁਰਕਾਂ ਦੇ ਘਰ ਜੰਮ ਪਿਆ, ਪਰ ਉਹ ਪੁਰਾਤਨ ਪਰਮ ਪ੍ਰੇਮ ਗੁਰੂ ਸਾਹਿਬ ਦਾ ਇਹਦੇ ਹਿਰਦੇ 'ਚ ਦੁਬਾਰਾ ਅੰਕੁਰਿਤ ਹੋ ਗਿਆ। ਸਤਿਗੁਰੂ ਜੀ ਦੇ ਦਰਸ਼ਨਾਂ ਦੀ ਲਾਲਸਾ ਹੋਈ। ਐਨ ਰਣ ਤੱਤੇ ਵਿੱਚ ਘੋੜੇ 'ਤੇ ਸਵਾਰ ਹੋ ਕੇ ਸਤਿਗੁਰੂ ਕਲਗੀਧਰ ਜੀ ਨੇ ਸ਼ਸਤਰਧਾਰੀ ਹੋ ਕੇ ਸੈਦ ਖਾਨ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕੀਤਾ। ਮਹਾਰਾਜ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ ਨੇਤਰਾਂ ਦੇ ਜਲ ਨਾਲ ਗੁਰਦੇਵ ਦੇ ਚਰਨ ਧੋ ਕੇ ਸਾਰੀ ਫੌਜ ਦੀ ਜਰਨੈਲੀ ਛੱਡ ਕੇ ਇਹ ਆਪ ਫਕੀਰ ਬਣ ਕੇ ਰਣਭੂਮੀ ਨੂੰ ਤਿਆਗ ਕੇ ਬਨਵਾਸੀ ਜੰਗਲ ਨੂੰ ਹੋ ਤੁਰਿਆ। ਇੱਕ ਵਾਰ ਜਦੋਂ ਦੁਸ਼ਮਣ ਦਲ ਦਾ ਜਰਨੈਲ ਜੰਗ ਦੇ ਮੈਦਾਨ 'ਚੋਂ ਚਲਾ ਗਿਆ, ਭਾਜੜ ਪੈ ਗਈ, ਹਾਹਾਕਾਰ ਮੱਚ ਗਈ ਦੁਸ਼ਮਣ ਦੇ ਦਲ ਵਿੱਚ ਵੀ, ਸਾਡਾ ਜਰਨੈਲ ਜਿਹਦੀ ਅਗਵਾਈ 'ਚ ਅਸੀਂ ਲੜਨ ਆਏ ਸੀ ਉਹ ਤਾਂ ਗੁਰੂ ਜੀ ਦਾ ਮੁਰੀਦ ਬਣ ਕੇ ਜੰਗ ਦਾ ਮੈਦਾਨ ਛੱਡ ਕੇ ਚਲਾ ਗਿਆ। ਮਹਾਰਾਜ ਜੀ ਦੇ ਸਿੱਖਾਂ ਨੇ ਤਲਵਾਰ ਨਾਲ ਇਹੋ ਜਿਹਾ ਜ਼ੋਰ ਵਿਖਾਇਆ, ਵੈਰੀ ਦਲ ਵਿੱਚ ਇੱਕ ਵਾਰੀ ਭਾਜੜ ਪਾ ਦਿੱਤੀ, ਕਿਉਂ ਜਾਪਦਾ ਸੀ ਵੀ ਹੁਣ ਮਾਨੋ ਸਿੰਘਾਂ ਦੀ ਫਤਿਹ ਹੋ ਗਈ ਹੈ। ਪਰ ਸਤਿਗੁਰੂ ਕਲਗੀਧਰ ਜੀ ਨੇ ਖਾਲਸੇ ਨੂੰ ਜੰਗ ਲੜਨ ਦੀ ਟ੍ਰੇਨਿੰਗ ਦੇਣੀ ਹੈ, ਦੱਸਣਾ ਹੈ ਕਿ ਜੇ ਕਿਤੇ ਇਹੋ ਜਿਹਾ ਸਬੱਬ ਬਣਦਾ ਤਾਂ ਫਿਰ ਕਿਵੇਂ ਲੜਨਾ ਹੈ। ਇੱਕ ਵਾਰੀ ਤਾਂ ਦੁਸ਼ਮਣ ਦਲ ਦੇ ਭਾਜੜ ਪੈ ਗਈ, ਪਰ ਮੁੜ ਕੇ ਫਿਰ ਦੁਬਾਰਾ ਮਹਾਰਾਜ ਜੀ ਨੇ ਸ਼ਹੀਦੀ ਫੌਜਾਂ ਰੋਕ ਲਈਆਂ ਅਤੇ ਸਿੰਘਾਂ ਨੂੰ ਟ੍ਰੇਨ ਕਰਨਾ ਸੀ ਵੀ ਕਿਵੇਂ ਲੜਨਾ ਹੈ ਜਦੋਂ ਦੁਸ਼ਮਣ ਚੜ੍ਹ ਕੇ ਆ ਜਾਵੇ ਵੱਧ ਗਿਣਤੀ 'ਚ, ਉਹ ਆ ਕੇ ਲੁੱਟ ਮਚਾ ਦੇਣ, ਭੱਜ ਕੇ ਚਲੇ ਜਾਣ ਲੁੱਟ ਮਚਾ ਕੇ, ਫਿਰ ਪਿੱਛੇ ਜਾ ਕੇ ਕਿਵੇਂ ਉਹਨਾਂ 'ਤੇ ਹਮਲਾ ਕਰਨਾ। ਇਹਨੂੰ ਗੁਰੀਲਾ ਨੀਤੀ ਕਹਿੰਦੇ ਆ ਜੰਗ ਦੀ। ਸਤਿਗੁਰੂ ਜੀ ਨੇ ਖਾਲਸੇ ਨੂੰ ਜੰਗ ਦੇ ਮੈਦਾਨ 'ਚ ਗੁਰੀਲਾ ਨੀਤੀ ਨਾਲ ਲੜਨ ਦੀ ਟ੍ਰੇਨਿੰਗ ਦੇਣੀ ਸੀ, ਕਿਉਂਕਿ ਤਕਰੀਬਨ ਕੁੱਲ ਮਿਲਾ ਕੇ ਸਿੰਘਾਂ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਹਨ ਨਾਦਰ ਦੇ ਸਮੇਂ ਅਬਦਾਲੀ ਦੇ ਸਮੇਂ, ਉਹ ਨਾਦਰ ਅਬਦਾਲੀ ਦੇ ਸਮੇਂ ਜਿਹੜੇ ਜੰਗ ਖਾਲਸੇ ਨੇ ਲੜੇ ਨੇ ਉਹ ਤਕਰੀਬਨ ਗੁਰੀਲਾ ਨੀਤੀ ਨਾਲ ਹੀ ਲੜੇ ਹਨ। ਪਰ ਉਹਦੀ ਟ੍ਰੇਨਿੰਗ ਜਿਹੜੀ ਆ ਉਹ ਸਤਿਗੁਰੂ ਕਲਗੀਧਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇਸੇ ਜੰਗ ਤੋਂ ਦਿੱਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਨ ਕਰੀਏ, ਕਿਵੇਂ ਦੁਬਾਰਾ ਇੱਕਦਮ ਜਿੱਤਿਆ ਹੋਇਆ ਜੰਗ ਕਿਵੇਂ ਹੱਥ 'ਚੋਂ ਨਿਕਲ ਜਾਂਦਾ ਹੈ, ਔਰ ਹੱਥ 'ਚੋਂ ਨਿਕਲ ਜਾਏ ਜੰਗ ਜਿੱਤੇ ਹੋਈ ਬਾਜੀ ਦੁਬਾਰਾ ਫਿਰ ਉਹਨੂੰ ਕਿਵੇਂ ਕਾਬੂ ਕਰਨਾ ਹੈ, ਉਹ ਕਥਾ ਅੱਜ ਦੇ ਪ੍ਰਕਰਨ ਵਿੱਚ ਆ ਰਹੀ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ ਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੈਦ ਖਾਨ ਲਹਿ ਗਿਆਨ ਕੋ ਜਬ ਗਮਨਿਓ ਰਣਥਾਨ।
ਸੈਦ ਖਾਨ ਜਦੋਂ ਸਤਿਗੁਰਾਂ ਕੋਲੋਂ ਆਤਮ ਗਿਆਨ ਲੈ ਲਿਆ, ਉਹਨੇ ਉਸੇ ਵੇਲੇ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਦੇ ਗਿਆਨ ਹੋ ਗਿਆ, ਕਿਉਂਕਿ ਬੰਦਗੀ ਸਾਧਨਾ ਤਾਂ ਪੂਰਵਲੇ ਜਨਮ ਦੀ ਸੀਗੀ, ਪਰ ਜਿਵੇਂ ਅੰਤਲੇ ਸਮੇਂ ਕੋਈ ਫੁਰਨਾ ਮਾੜਾ ਆ ਗਿਆ ਹੋਵੇਗਾ ਜਿਹਦੇ ਕਰਕੇ ਤੁਰਕਾਂ ਦੇ ਘਰ ਜਨਮ ਹੋ ਗਿਆ, ਪਰ ਸਤਿਗੁਰੂ ਜੀ ਨੇ ਜਿਹੜੀ ਪੂਰਵ ਜਨਮ ਦੀ ਕਮਾਈ ਸੀ ਉਹਦਾ ਫਲ ਇੱਕ ਅੱਖ ਦੇ ਫੋਰ 'ਚ ਹੀ ਦੇ ਦਿੱਤਾ ਸੈਦ ਖਾਨ ਨੂੰ। ਗੁਰੂ ਸਾਹਿਬ ਕੋਲੋਂ ਆਤਮ ਗਿਆਨ ਦੀ ਪ੍ਰਾਪਤੀ ਕਰਕੇ ਸੈਦ ਖਾਨ ਜੰਗਲ ਨੂੰ ਜਦੋਂ ਚਲਾ ਗਿਆ,
ਸਨਮੁਖ ਸ੍ਰੀ ਸਤਿਗੁਰੂ ਕੇ ਭਇਓ ਖਾਨ ਰਮਜ਼ਾਨ।
ਜਦੋਂ ਸੈਦ ਖਾਨ ਮਹਾਰਾਜ ਜੀ ਕੋਲੋਂ ਗਿਆ ਤੇ ਜੰਗ ਦੇ ਮੈਦਾਨ ਵਿੱਚ ਤੁਰਕਾਂ ਦੇ ਦਲ ਦਾ ਇੱਕ ਸਿਪਾਹੀ ਸਲਾਰ ਸੀ ਜਿਹਦਾ ਨਾਮ ਸੀ ਰਮਜ਼ਾਨ ਖਾਨ, ਉਹ ਰਮਜ਼ਾਨ ਖਾਨ ਜਿਹੜਾ ਇੱਕਦਮ ਸਤਿਗੁਰਾਂ ਦੇ ਸਾਹਮਣੇ ਆ ਗਿਆ। ਮਹਾਰਾਜ ਜੀ ਤਾਂ ਸੈਦ ਖਾਨ ਨੂੰ ਦਰਸ਼ਨ ਦੇਣ ਗਏ ਸੀ ਜੰਗ 'ਚ, ਤੇ ਜਦੋਂ ਸੈਦ ਖਾਨ ਚਲਾ ਗਿਆ ਤੇ ਇੱਕਦਮ ਰਮਜ਼ਾਨ ਨੇ ਆ ਕੇ ਸਤਿਗੁਰਾਂ ਨੂੰ ਘੇਰ ਲਿਆ, ਮਹਾਰਾਜ ਜੀ ਦੇ ਸਾਹਮਣੇ ਆ ਗਿਆ ਲੜਨ ਲਈ।
ਜੋ ਪਈ ਫਿਰ ਤੁਰੰਗਮ ਤੀਰ ਚਲਾਵ ਹੈ।
ਇਹਨੇ ਆਪਣਾ ਘੋੜਾ ਫੇਰਿਆ ਤੇ ਸਤਿਗੁਰਾਂ ਦੇ ਨੇੜੇ ਆ ਕੇ ਆਵਾਜ਼ ਮਾਰੀ, ਮਹਾਰਾਜ ਠਹਿਰੋ, ਗੁਰੂ ਜੀ ਇੱਦਾਂ ਨਹੀਂ ਮੈਂ ਜਾਣ ਦਿੰਦਾ, ਹੁਣ ਤੁਹਾਨੂੰ ਰਣ ਤੱਤੇ 'ਚੋਂ ਤੁਹਾਨੂੰ ਮੇਰੇ ਤੀਰਾਂ ਦਾ ਸਾਹਮਣਾ ਕਰਨਾ ਪੈਣਾ। ਇਹ ਆਪਣਾ ਘੋੜਾ ਫੇਰ ਕੇ ਸਤਿਗੁਰੂ ਕਲਗੀਧਰ ਜੀ ਦਾ ਨਿਸ਼ਾਨਾ ਤੱਕ ਕੇ ਤੀਰ ਚਲਾਉਣ ਲੱਗਾ।
ਕਰਤ ਸ਼ੀਘਰਤਾ ਆਪ ਬਚਾਵ ਹੈ।
ਬੜੀ ਸ਼ੀਘਰਤਾਈ ਦੇ ਨਾਲ ਤੀਰ ਚਲਾਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਘੋੜਾ ਕਦੇ ਸੱਜੇ ਕਦੇ ਖੱਬੇ ਹੁੰਦਾ ਹੈ, ਇਹਦੇ ਤੀਰ ਰਮਜ਼ਾਨ ਦੇ ਚਲਾਏ ਹੋਏ ਨਿਸ਼ਫਲ ਜਾ ਰਹੇ ਹਨ।
ਇਤ ਉਤ ਉਰਕੇ ਸ਼ੂਕਤ ਜਾਤੇ,
ਇੱਧਰ ਉੱਧਰ ਕਹਿੰਦੇ ਤੀਰ ਚਲਦੇ ਜਾਂਦੇ ਤੇ ਸ਼ੂਕਦੇ ਜਾਂਦੇ ਉੱਡਣੇ ਨਾਗਾਂ ਵਾਂਗੂ।
ਨਿਫਲ ਭਯੋ ਕੋ ਲੱਗਿਓ ਨਾਗਾਤੇ।
ਜਦੋਂ ਰਮਜ਼ਾਨ ਦੇ ਚਲਾਏ ਹੋਏ ਤੀਰ ਇੱਕ ਦੋ ਤਿੰਨ ਚਾਰ ਕਈ ਤੀਰ ਇਹਨੇ ਇਕੱਠੇ ਹੀ ਚਲਾ ਦਿੱਤੇ ਔਰ ਉਹਦੇ ਸਾਰੇ ਚਲਾਏ ਹੋਏ ਤੀਰ ਨਿਸ਼ਫਲ ਚਲੇ ਗਏ, ਇੱਕ ਵੀ ਤੀਰ ਸਤਿਗੁਰਾਂ ਦੇ ਤਨ ਤੇ ਨਹੀਂ ਲੱਗਾ।
ਸ੍ਰੀ ਕਲਗੀਧਰ ਪਿਖ ਚਤੁਰਾਈ,
ਮਹਾਰਾਜ ਜੀ ਨੇ ਰਮਜ਼ਾਨ ਦੀ ਚਲਾਕੀ ਵੇਖੀ ਵੀ ਇਹਨੇ ਇੱਕਦਮ ਆ ਕੇ ਸਾਨੂੰ ਅੱਗੋਂ ਘੇਰਿਆ ਤੇ ਤੀਰ ਚਲਾ ਰਿਹਾ, ਬੜੀ ਤੇਜ਼ੀ ਨਾਲ ਤੀਰ ਚਲਾ ਰਿਹਾ, ਇਹਦੀ ਚਲਾਕੀ ਸਤਿਗੁਰਾਂ ਨੇ ਵੇਖੀ।
ਇਤ ਉਤ ਵਿਚਰਤ ਹੈ ਚਪਲਾਈ,
ਮਹਾਰਾਜ ਜੀ ਵੀ ਘੋੜਾ ਇੱਕ ਜਗ੍ਹਾ ਤੇ ਨਹੀਂ ਟਿਕਾਉਂਦੇ ਕਿਉਂਕਿ ਤੀਰ ਚੱਲ ਰਹੇ ਸਨ, ਤੋ ਜਦੋਂ ਤੀਰ ਚੱਲਦਾ ਇੱਕਦਮ ਘੋੜਾ ਅੱਗੇ ਜਾਂ ਪਿੱਛੇ ਕਰ ਲੈਂਦੇ ਤੇ ਇਹਦਾ ਤੀਰ ਨਿਸ਼ਫਲ ਚਲਾ ਜਾਂਦਾ ਹੈ।
ਇੱਕ ਨਿਖੰਗ ਤੇ ਤੀਰ ਨਿਕਾਰਿਓ,
ਗਰੀਬਨ ਬਾਜ ਪਾਤਸ਼ਾਹ ਨੇ ਜਦੋਂ ਵੇਖਿਆ ਵੀ ਰਮਜ਼ਾਨ ਨੇ ਪੰਜ ਚਾਰ ਤੀਰ ਚਲਾ ਲਏ ਨੇ ਤੇ ਹੁਣ ਗੁਰਦੇਵ ਨੇ ਆਪਣਾ ਤੀਰ ਪੱਥੇ ਵਿੱਚੋਂ ਕੱਢਿਆ ਹੈ।
ਜੇਹ ਬਿਖੈ ਤਰ ਖਰ ਸੰਚਾਰਿਓ,
ਚਾਰ ਉਂਗਲ ਚੌੜਾ ਖਪਰਾ ਤੀਰ ਕਲਗੀਧਰ ਪਾਤਸ਼ਾਹ ਨੇ ਆਪਣੇ ਨੌ ਟੰਕੇ ਧਨਖ ਦੀ ਤੰਦੀ ਤੇ ਚਾੜਿਆ, ਉਹਦੀ ਬਾਗੜ ਨੂੰ ਪਕੜਿਆ ਹੈ।
ਤਾਨ ਕਾਨ ਲੋ ਬਾਨ ਪ੍ਰਹਾਰਾ,
ਤੰਦੀ ਵਿੱਚ ਫਸਾ ਕੇ ਤੀਰ ਨੂੰ ਕੰਨਾਂ ਤੱਕ ਖਿੱਚ ਕੇ ਰਮਜ਼ਾਨ ਦਾ ਨਿਸ਼ਾਨਾ ਲਾਇਆ ਹੈ।
ਤਤ ਛਿਨ ਤਰੈ ਤੁਰੰਗ ਤੇ ਡਾਰਾ,
ਕਹਿੰਦੇ ਤੀਰ ਜਿਵੇਂ ਕੋਈ ਉੱਡਣਾ ਨਾਗ ਜਾਂਦਾ ਨਾ ਉੱਡਦਾ ਹੋਇਆ, ਏਦਾਂ ਗਿਆ ਤੀਰ ਰਮਜ਼ਾਨ ਦੀ ਜਿਹੜੀ ਗਰਦਨ ਹੁੰਦੀ ਹੈ ਸੰਗ ਵਾਲੀ ਥਾਂ ਹੁੰਦੀ ਹੈ ਗਿੱਚੀ ਦੇ ਕੋਲ ਦੇ ਸਾਹਮਣਿਓਂ, ਕਹਿੰਦੇ ਉੱਥੋਂ ਤੀਰ ਵੱਜ ਕੇ ਪਿਛਲੇ ਪਾਸਿਓਂ ਗਿੱਚੀ 'ਚੋਂ ਨਿਕਲ ਗਿਆ, ਇਹਦੀ ਧੌਣ ਚੀਰੀ ਗਈ ਔਰ ਰਮਜ਼ਾਨ ਘੋੜੇ ਤੋਂ ਉਥੱਲ ਕੇ ਥੱਲੇ ਜ਼ਮੀਨ 'ਤੇ ਡਿੱਗਾ।
ਤਿਸਕੋ ਦੇਖਤ ਤੁਰਕ ਤਰਾਸੇ,
ਜਦੋਂ ਰਮਜ਼ਾਨ ਸੁੱਟਿਆ ਨਾ ਮਹਾਰਾਜ ਨੇ ਥੱਲੇ ਤੀਰ ਮਾਰ ਕੇ, ਉਹਦੇ ਨਾਲ ਜਿੰਨੇ ਤੁਰਕ ਸੀ ਇੱਕਦਮ ਡਰ ਗਏ, ਛਹਿ ਗਏ। ਕਹਿੰਦੇ ਸੁਣਿਆ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਲਾਏ ਖੱਪਰੇ ਤੀਰਾਂ ਦਾ ਕੋਈ ਸਾਨੀ ਨਹੀਂ, ਪਰ ਅੱਜ ਆਪ ਆਪਣੀਆਂ ਅੱਖਾਂ ਨਾਲ ਆਪਣੇ ਨੇਤਰਾਂ ਨਾਲ ਵੇਖ ਵੀ ਲਿਆ ਹੈ।
ਇੱਕ ਸਰ ਤੇ ਰਮਜ਼ਾਨ ਬਿਨਾਸ਼ੇ,
ਇੱਕੋ ਤੀਰ ਨਾਲ ਮਹਾਰਾਜ ਜੀ ਨੇ ਰਮਜ਼ਾਨ ਨੇ ਪੰਜ ਛੇ ਤੀਰ ਚਲਾਏ, ਉਹਦਾ ਇੱਕ ਵੀ ਤੀਰ ਗੁਰੂ ਸਾਹਿਬ ਦੇ ਘੋੜੇ ਨੂੰ ਵੀ ਜ਼ਖਮੀ ਨਹੀਂ ਕਰ ਸਕਿਆ, ਪਰ ਸਤਿਗੁਰੂ ਜੀ ਨੇ ਇੱਕੋ ਤੀਰ ਚਲਾਇਆ ਤੇ ਇੱਕੋ ਤੀਰ ਨਾਲ ਹੀ ਰਮਜ਼ਾਨ ਨੂੰ ਥਾਂ ਹੀ ਧਰ ਲਿਆ। ਕਹਿੰਦੇ ਕਮਾਲ ਦਾ ਤੀਰ ਚਲਾਇਆ ਹੈ।
ਸਿੰਘਨ ਕੀ ਦਿਸ਼ ਹੇਲਾ ਡਾਰਿਓ,
ਤੋ ਤੁਰਕਾਂ ਨੇ ਸਤਿਗੁਰਾਂ ਵੱਲ ਨਹੀਂ ਹਮਲਾ ਕੀਤਾ, ਤੋ ਉਹਨਾਂ ਨੇ ਸਿੰਘਾਂ ਦੇ ਉੱਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ।
ਭਜਿਓ ਖਾਲਸਾ ਤੀਰ ਜਹਾਰਿਓ,
ਹੁਣ ਦੁਸ਼ਮਣ ਦੀ ਬਹੁਤ ਜ਼ਿਆਦਾ ਗਿਣਤੀ ਸੀ। ਮਹਾਰਾਜ ਜੀ ਨੇ ਕਲਾ ਵਰਤਾ ਤੀ, ਕਲਗੀਧਰ ਜੀ ਨੇ ਕਲਾ ਇਹ ਵਰਤਾਈ ਵੀ ਸ਼ਹੀਦੀ ਫੌਜਾਂ ਮਹਾਰਾਜ ਜੀ ਨੇ ਰੱਖ ਲਈਆਂ, ਰੋਕ ਲਈਆਂ ਤੇ ਸਿੰਘਾਂ ਵਿੱਚ ਇੱਕਦਮ ਭਾਜੜ ਪੈ ਗਈ। ਜਦੋਂ ਤੁਰਕਾਂ ਨੇ ਜ਼ੋਰ ਦਾ ਹੱਲਾ ਕੀਤਾ ਤੇ ਖਾਲਸੇ 'ਚ ਭਗਦੜ ਮੱਚ ਗਈ।
ਲੱਖੋ ਤੁਰਕ ਕਹਾਂ ਲਗ ਲਰੈ,
ਹੁਣ ਲੱਖਾਂ ਦੀ ਗਿਣਤੀ 'ਚ ਤੁਰਕ ਸੀ, ਸਿੰਘ ਕੇਵਲ ਸੈਂਕੜਿਆਂ ਦੀ ਗਿਣਤੀ 'ਚ ਨੇ, ਆਖਿਰਕਾਰ ਲੱਖਾਂ ਨਾਲ ਲੜ ਕੇ ਕਿਵੇਂ ਪੂਰੇ ਪੁੱਜਦੇ।
ਗੁਰੂ ਆਸਰੇ ਬਿਨ ਕਿਉਂ ਥਿਰੈ,
ਹੁਣ ਸਤਿਗੁਰੂ ਜੀ ਨੇ ਘੋੜਾ ਤੋਰਿਆ ਤੇ ਇੱਕ ਪਾਸੇ ਹੋ ਗਏ, ਤੁਰਕ ਮਹਾਰਾਜ ਜੀ ਵੱਲ ਆਏ ਨਹੀਂ ਤੀਰਾਂ ਦਾ ਡਰ ਮੰਨ ਕੇ, ਉਹ ਸਿੰਘਾਂ ਵਾਲੇ ਪਾਸੇ ਹੋ ਤੁਰੇ। ਹੁਣ ਸਤਿਗੁਰਾਂ ਤੋਂ ਬਿਨਾਂ ਸਿੰਘ ਕਿਵੇਂ ਧੀਰਜ ਰੱਖਣ, ਕਿਵੇਂ ਰਣ ਭੂਮੀ 'ਚ ਆਪਣੇ ਪੈਰ ਰੋਕ ਕੇ ਲੜਨ।
ਭਾਜਤ ਆਨੰਦਪੁਰ ਲੱਗ ਆਏ,
ਕਹਿੰਦੇ ਸਿੰਘ ਭੱਜਦੇ ਭੱਜਦੇ ਆਨੰਦਪੁਰ ਸਾਹਿਬ ਦੇ ਵਿੱਚ ਆਣ ਵੜੇ ਹਨ, ਕਈ ਆਨੰਦਪੁਰ ਸਾਹਿਬ 'ਚੋਂ ਵੀ ਨਿਕਲ ਕੇ ਸੱਜੇ ਖੱਬੇ ਹੋ ਗਏ ਤੇ ਤੁਰਕ ਦੌੜਦੇ ਦੌੜਦੇ ਸਿੰਘਾਂ ਦੇ ਪਿੱਛੇ ਆਨੰਦਪੁਰ ਨਗਰ ਦੇ ਵਿੱਚ ਪ੍ਰਵੇਸ਼ ਕਰ ਗਏ।
ਲੁੱਟਣ ਲੱਗਿਓ ਵਸਤ ਸਮੁਦਾਇ,
ਹੁਣ ਜਦੋਂ ਤੁਰਕ ਸ਼ਹਿਰ ਦੇ ਵਿੱਚ ਆ ਗਏ, ਇਹਨਾਂ ਨੇ ਲੁੱਟ ਪਾਤੀ ਸਿਪਾਹੀਆਂ ਨੇ, ਅਨੰਦਪੁਰ ਸਾਹਿਬ ਆ ਕੇ ਦੁਕਾਨਾਂ ਲੁੱਟਣ ਲੱਗ ਪਏ, ਘਰਾਂ ਨੂੰ ਲੁੱਟਣ ਲੱਗ ਪਏ।
ਸ੍ਰੀ ਗੁਜਰੀ ਮਾਤਾ ਤਨ ਜਹਾਂ,
ਤੇ ਮਾਤਾ ਗੁਜਰੀ ਜੀ ਨੇ ਜਿਹੜਾ 2 ਲੱਖ ਰੁਪਈਆ ਰੱਖਿਆ ਸੀ ਨਾ ਘਰ ਸਾਂਭ ਕੇ, ਮਹਾਰਾਜ ਜੀ ਨੇ ਕਿਹਾ ਸੀ ਸਿੰਘਾਂ ਨੂੰ ਵੰਡ ਦੇ ਮਾਤਾ, ਨਹੀਂ ਤਾਂ ਤੁਰਕਾਂ ਨੇ ਲੈ ਜਾਣਾ ਲੁੱਟ ਕੇ, ਅੰਤਰਜਾਮੀ ਜਾਣਦੇ ਸਨ। ਕਹਿੰਦੇ ਜਿੱਥੇ ਮਾਤਾ ਜੀ ਨੇ 2 ਲੱਖ ਰੁਪਈਆ ਰੱਖਿਆ ਸੀ ਸਾਂਭ ਕੇ, ਕਹਿੰਦੇ ਉੱਥੇ ਹੀ ਤੁਰਕਾ ਪਹੁੰਚੇ ਉਹ ਪੈਸੇ ਲੁੱਟਣ ਵਾਸਤੇ।
ਲੂਟ ਲੀਨ ਕੁਛ ਪਹੁੰਚੇ ਤਹਾਂ,
ਕਹਿੰਦੇ ਕੁਝ ਸਿਪਾਹੀ ਤੁਰਕਾਂ ਦੇ ਉੱਥੇ ਪਹੁੰਚ ਗਏ ਤੇ ਉਹ 2 ਲੱਖ ਰੁਪਈਆ ਵੀ ਲੁੱਟ ਕੇ ਲੈ ਗਏ।
ਮੁਗਲ ਪਠਾਨ ਲੂਟ ਤੋ ਕਰੇ,
ਕਹਿੰਦੇ ਮੁਗਲ ਤੇ ਪਠਾਨ ਅਨੰਦਪੁਰ ਸਾਹਿਬ ਦੇ ਵਿੱਚ ਲੁੱਟ ਮਚਾ ਰਹੇ ਹਨ।
ਤਉ ਗੁਰੂ ਤੇ ਉਰ ਬਹੁ ਡਰੇ,
ਪਰ ਫਿਰ ਵੀ ਉਹਨਾਂ ਦੇ ਅੰਦਰ ਡਰ ਹੈ, ਸਹਿਮ ਹੈ। ਭਾਵੇਂ ਅਨੰਦਪੁਰ ਸਾਹਿਬ ਲੁੱਟ ਰਹੇ ਨੇ ਪਰ ਹਿਰਦੇ ਵਿੱਚ ਉਹਨਾਂ ਦੇ ਡਰ ਹੈ ਵੀ ਅਸੀਂ ਤਾਂ ਸੁਖਾਲੀ ਆ ਬਣੇ ਹਾਂ ਅਨੰਦਪੁਰ ਸਾਹਿਬ, ਪਤਾ ਨਾ ਕਿਤੇ ਗੁਰੂ ਸਾਹਿਬ ਦੀ ਕੋਈ ਨੀਤੀ ਨਾ ਹੋਵੇ ਵੀ ਸਾਨੂੰ ਸ਼ਹਿਰ ਦੇ ਵਿੱਚ ਘੇਰ ਕੇ ਨਾ ਮਾਰ ਦੇਣ। ਇੱਦਾਂ ਤੁਰਕਾਂ ਦੇ ਅੰਦਰ ਡਰ ਮਚਿਆ ਹੋਇਆ, ਪਰ ਤੁਰਕਾਂ ਨੂੰ ਇਹ ਨਹੀਂ ਸੀ ਪਤਾ ਵੀ ਸਤਿਗੁਰੂ ਜੀ ਖਾਲਸੇ ਨੂੰ ਜੰਗ ਦੇ ਨਿਯਮ ਪੈਂਤਰੇ ਸਿਖਾ ਰਹੇ ਨੇ ਵੀ ਜੰਗ 'ਚ ਕਿਹੜੇ ਕਿਹੜੇ ਪੈਂਤਰਿਆਂ 'ਤੇ ਲੜਿਆ ਜਾ ਸਕਦਾ ਜੇ ਇੱਦਾਂ ਦੇ ਹਾਲਾਤ ਹੋ ਜਾਣ। ਤੂੰ ਤੁਰਕ ਡਰਦੇ ਡਰਦੇ ਅਨੰਦਪੁਰ ਸਾਹਿਬ 'ਚ ਵੜੇ ਹਨ।
ਲੈ ਲੈ ਵਸਤ ਖੁਸ਼ੀ ਹੋਏ ਜ਼ਾਹਰ,
ਤੇ ਵਸਤੂਆਂ ਲੁੱਟ ਲੁੱਟ ਕੇ ਬੜੀ ਖੁਸ਼ੀ ਮਨਾਉਂਦੇ ਨੇ।
ਨਹੀਂ ਜਨਾਏ ਤਰਾਸ ਕੋ ਬਾਹਰ,
ਪਰ ਬਾਹਰੋਂ ਖੁਸ਼ੀ ਵਿਖਾਉਂਦੇ ਅੰਦਰੋਂ ਡਰੇ ਹੋਏ ਨੇ, ਅੰਦਰ ਦਾ ਡਰ ਨਹੀਂ ਪ੍ਰਗਟ ਕਰਦੇ ਵੀ ਅਸੀਂ ਅੰਦਰੋਂ ਸਹਿਮੇ ਹੋਏ ਹਾਂ।
ਕੁਛ ਕ ਲੂਟ ਕਰ ਤੂਰਨ ਮੁਰੇ,
ਕਹਿੰਦੇ ਕੁਝ ਕ ਲੁੱਟ ਮਾਰ ਕਰਕੇ ਨਾ ਛੇਤੀ ਅਨੰਦਪੁਰ ਸਾਹਿਬ ਤੋਂ ਵਾਪਸ ਮੁੜ ਗਏ, ਕੁਝ ਦੁਕਾਨਾਂ ਲੁੱਟੀਆਂ, ਕੁਝ ਘਰ ਲੁੱਟੇ ਤੇ ਬੜੀ ਛੇਤੀ ਨਾਲ ਹੀ ਅਨੰਦਪੁਰ ਸਾਹਿਬ ਖਾਲੀ ਕਰਕੇ ਤੁਰਕ ਦੌੜ ਗਏ।
ਜੀਤ ਪਾਏ ਕਰ ਨਿਕਟ ਨਾ ਥਿਰੇ,
ਕਹਿੰਦੇ ਆਪਾਂ ਜਿੱਤ ਗਏ ਆ ਜੰਗ, ਚਲੋ ਨਿਕਲ ਚੱਲੀਏ। ਅਨੰਦਪੁਰ ਸਾਹਿਬ ਛੱਡ ਕੇ ਤੁਰਕ ਅਨੰਦਪੁਰ ਸਾਹਿਬ ਤੋਂ ਵਾਹਵਾ ਦੂਰ ਬਾਹਰ ਨੂੰ ਚਲੇ ਗਏ, ਨੇੜੇ ਵੀ ਨਹੀਂ ਟਿਕੇ ਵੀ ਕਿਤੇ ਗੁਰੂ ਜੀ ਸਾਡੇ ਤੇ ਦੁਬਾਰਾ ਹਮਲਾ ਨਾ ਕਰ ਦੇਣ। ਅਨੰਦਪੁਰ ਸਾਹਿਬ ਦੇ ਨੇੜੇ ਨਹੀਂ ਟਿਕੇ ਤੁਰਕਾਂ ਦਾ ਦਲ।
ਡਰਤ ਦੂਰ ਹੋਏ ਡੇਰਾ ਕਾਲਾ,
ਡਰਦਿਆਂ ਹੋਇਆਂ ਨੇ ਦੂਰ ਜਾ ਕੇ ਡੇਰਾ ਕੀਤਾ।
ਕੁਛ ਆਰਾਮ ਕਰ ਨਿਸਪਨ ਚਾਲਾ,
ਰਾਤ ਨੂੰ ਥੋੜਾ ਜਿਹਾ ਆਰਾਮ ਕੀਤਾ ਤੇ ਸਵੇਰੇ ਵਾਲੇ ਦਿਨ ਨਹੀਂ ਸੀ ਚੜਿਆ, ਉਸੇ ਵੇਲੇ ਉੱਥੋਂ ਚੱਲ ਪਏ।
ਅਧਿਕ ਸ਼ੀਘਰਤਾ ਮਗ ਚੱਲ ਆਏ,
ਬੜੀ ਸ਼ੀਘਰਤਾਈ ਨਾਲ ਪੈਂਡਾ ਤੈਅ ਕਰਦੇ ਕਾਹਲੀ ਕਾਹਲੀ ਤੁਰਦੇ ਤੇ ਮਨ 'ਚ ਡਰ ਹੈ ਵੀ ਕਿਤੇ ਆ ਨਾ ਜਾਣ ਪਿੱਛੋਂ। ਇੱਦਾਂ ਦਾ ਸਹਿਮ ਜ਼ਰੂਰ ਹੈ ਤੁਰਕਾਂ ਦੇ ਮਨ 'ਚ, ਕਿਉਂਕਿ ਹੈਰਾਨ ਨੇ ਵੀ ਇੰਨੇ ਸੁਖਾਲੇ ਤਰੀਕੇ ਨਾਲ ਗੁਰੂ ਸਾਹਿਬ ਤੇ ਸਿੰਘ ਕਿਲ੍ਹਾ ਜੰਗ ਛੱਡ ਕੇ ਚਲੇ ਗਏ, ਉਹਨਾਂ ਦੀ ਕੋਈ ਨੀਤੀ ਨਾ ਹੋਵੇ, ਇਸ ਕਰਕੇ ਡਰਦੇ ਡਰਦੇ ਨੇੜੇ ਨਹੀਂ ਟਿਕਦੇ, ਬੜੀ ਕਾਹਲੀ ਕਾਹਲੀ ਘੋੜਿਆਂ ਨੂੰ ਤੋਰਦੇ ਤੇ ਦੂਰ ਜਾ ਰਹੇ ਨੇ ਅਨੰਦਪੁਰ ਸਾਹਿਬ ਤੋਂ।
ਪੁਰ ਸਿਰੰਦ ਠਹਿਰੇ ਦਿੜ ਥਾਏ,
ਇੰਨੀ ਤੇਜ਼ੀ ਨਾਲ ਚੱਲੇ ਵੀ ਸਵੇਰੇ ਚੱਲੇ ਤੇ ਦੁਪਹਿਰ ਤੱਕ ਚੱਲਦਿਆਂ ਚੱਲਦਿਆਂ ਸਰਹੰਦ ਸ਼ਹਿਰ ਪਹੁੰਚ ਗਏ ਵੀ ਸਰਹੰਦ ਜਾ ਕੇ ਡੇਰਾ ਕਰਾਂਗੇ, ਸੂਬੇ ਸਰਹੰਦ ਦੇ ਕੋਲ, ਵਜੀਦੇ ਦੇ ਕੋਲ, ਉੱਥੇ ਵੱਡੇ ਕਿਲ੍ਹੇ ਨੇ, ਉੱਥੇ ਸੂਬੇ ਸਰਹੰਦ ਦੀ ਫੌਜ ਵੀ ਸਾਡੇ ਨਾਲ ਮਦਦ ਵਾਸਤੇ ਆ ਜਾਏਗੀ। ਤੋ ਚੱਲਦਿਆਂ ਚੱਲਦਿਆਂ ਇਹ ਸਰਹੰਦ ਜਾ ਪਹੁੰਚੇ, ਸਰਹੰਦ ਦੇ ਨੇੜੇ ਜਾ ਕੇ ਇਹਨਾਂ ਨੇ ਡੇਰਾ ਕੀਤਾ।
ਕਿਤ ਕਿਤ ਕੋ ਭਾਜਤ ਸਿੱਖ ਗਏ,
ਇੱਧਰ ਜਿਹੜੇ ਸਿੰਘ ਸਨ ਅਨੰਦਪੁਰ ਸਾਹਿਬ ਨੂੰ ਵੀ ਛੱਡ ਕੇ ਸੱਜੇ ਖੱਬੇ ਤਿੱਤਰ ਬਿੱਤਰ ਹੋ ਗਏ ਸੀ, ਯਾਨੀ ਕਿ ਗੁਪਤ ਹੋ ਗਏ ਸੀ, ਭਾਗੜਦੰਗ ਹੋ ਗਏ ਸਨ।
ਰਣ ਪਾਛੇ ਸਤਿਗੁਰ ਟਿਗ ਆਏ,
ਜਦੋਂ ਵੇਖਿਆ ਸਿੰਘਾਂ ਨੇ ਵੀ ਜੰਗ ਖਤਮ ਹੋ ਗਿਆ, ਉਹ ਜਿਹੜੇ ਭੱਜ ਗਏ ਸੀ ਸੱਜੇ ਖੱਬੇ ਕੋਈ ਜੰਗਲਾਂ 'ਚ, ਕੋਈ ਬੇਲਿਆਂ 'ਚ, ਕੋਈ ਖੱਡਾਂ ਵਿੱਚ, ਮਹਾਰਾਜ ਜੀ ਦੱਸ ਰਹੇ ਸੀ ਵੀ ਇੱਦਾਂ ਦੇ ਸਮੇਂ ਕਿਵੇਂ ਲੁੱਕਣਾ, ਜੰਗਾਂ ਯੁੱਧਾਂ ਦੇ ਵਿੱਚ ਜੇ ਹਾਵੀ ਹੋ ਜੇ ਦੁਸ਼ਮਣ ਫਿਰ ਮਰਨ ਨਾਲੋਂ ਚੰਗਾ ਵੀ ਹਰਨ ਭਰਨ ਹੋ ਜਾਓ, ਖਾਲਸੇ ਨੂੰ ਹਰਨ ਭਰਨ ਹੋਣਾ ਸਿਖਾ ਰਹੇ। ਤੋ ਬਹੁਤ ਸਾਰੇ ਸਿੰਘ ਜਿਹੜੇ ਵੇਖਿਆ ਵੀ ਤੁਰਕ ਭੱਜ ਗਏ ਆ ਵਾਪਸ, ਤੇ ਫਿਰ ਉਹ ਵਾਪਸ ਆ ਗਏ ਅਨੰਦਪੁਰ ਸਾਹਿਬ।
ਪਸ਼ਚਾਤਾਪ ਕਰਤ ਮੁਰਝਾਏ,
ਤੇ ਮਨ 'ਚ ਬੜਾ ਪਛਤਾਉਂਦੇ ਸਿੰਘ, ਉਹਨਾਂ ਨੂੰ ਤਾਂ ਇਹ ਸੀ ਵੀ ਅਸੀਂ ਤਾਂ ਭੱਜ ਹੀ ਗਏ ਸੀ ਅਨੰਦਪੁਰ ਸਾਹਿਬ ਛੱਡ ਕੇ, ਉਹ ਆਪਣੇ ਮਨ 'ਚ ਬੜਾ ਪਸ਼ਚਾਤਾਪ ਕਰਦੇ ਪਛਤਾਉਂਦੇ ਮੁੜੇ ਹਨ।
ਹੱਥ ਜੋੜ ਕਰ ਬਾਕ ਸੁਣਾਏ,
ਹੱਥ ਜੋੜ ਕੇ ਸਤਿਗੁਰੂ ਕਲਗੀਧਰ ਜੀ ਨੂੰ ਬੇਨਤੀ ਕਰਦਿਆਂ ਸਿੰਘ ਕਹਿਣ ਲੱਗੇ,
ਪ੍ਰਭ ਜੀ ਪ੍ਰਥਮ ਜੀਤ ਕਰਵਾਈ,
ਕਹਿਣ ਲੱਗੇ ਮਹਾਰਾਜ ਜੀ ਇਹ ਕੀ ਲੀਲਾ ਵਰਤਾਈ ਆਪ ਜੀ ਨੇ, ਪਹਿਲਾਂ ਐਨ ਜੰਗ ਦੇ ਵਿੱਚ ਸਾਡੀ ਜਿੱਤ ਕਰਾਤੀ ਵੀ ਅਸੀਂ ਜੰਗ ਜਿੱਤੀ ਗਏ ਸੀ, ਜਦੋਂ ਸੈਦ ਖਾਨ ਤੁਹਾਡੇ ਦਰਸ਼ਨ ਕਰਕੇ ਚਲਾ ਗਿਆ ਤੇ ਉਸ ਵੇਲੇ ਆਪ ਜੀ ਨੇ ਤਕਰੀਬਨ ਸਾਨੂੰ ਜੰਗ ਜਿਤਾ ਦਿੱਤਾ ਸੀ।
ਪਾਤਸ਼ਾਹ ਹੁਕਮ ਦਏ ਹਰਾਈ,
ਤੇ ਹੇ ਪਾਤਸ਼ਾਹ ਮੁੜ ਕੇ ਇਕਦਮ ਹੀ ਹਰਾ ਦਿੱਤਾ, ਜਤਾਇਆ ਵੀ ਤੁਸੀਂ ਸੀ ਅਤੇ ਇੱਕਦਮ ਹੀ ਮਹਾਰਾਜ ਜੀ ਹਰਾ ਦਿੱਤਾ, ਸਾਨੂੰ ਇਹ ਗੱਲ ਸਮਝ ਨਹੀਂ ਆਈ। ਜੇ ਹਰਾਉਣਾ ਹੀ ਸੀ ਫਿਰ ਜਤਾਇਆ ਕਿਉਂ ਸੀ? ਮਹਾਰਾਜ ਜੀ ਨੇ ਦੱਸਣਾ ਸੀ ਨਾ ਵੀ ਜੇ ਇੱਕਦਮ ਤੁਸੀਂ ਭਾਰੂ ਪੈ ਗਏ, ਜਿੱਤ ਗਏ। ਪਰ ਕਈ ਵਾਰੀ ਇੱਦਾਂ ਵੀ ਹੋ ਜਾਂਦਾ ਵੀ ਦੁਸ਼ਮਣ ਫਿਰ ਭਾਰੂ ਪੈ ਸਕਦਾ ਦੁਬਾਰਾ, ਉਦੋਂ ਤੁਸੀਂ ਕੀ ਕਰਨਾ? ਉਹ ਨਿਯਮ ਮਹਾਰਾਜ ਜੀ ਸਿਖਾ ਰਹੇ ਨੇ, ਇਹਨੂੰ ਪੈਂਤਰੇ ਕਹਿੰਦੇ ਆ ਜੰਗ ਦੇ, ਉਹ ਜੰਗ ਦੇ ਪੈਂਤਰੇ ਸਿਖਾ ਰਹੇ। ਪਰ ਸਿੰਘਾਂ ਨੂੰ ਹਾਲੇ ਸਮਝ ਨਹੀਂ ਸੀ ਆ ਰਹੀ। ਕਹਿਣ ਲੱਗੇ ਮਹਾਰਾਜ ਜੀ ਇੱਕਦਮ ਜਿਤਾ ਕੇ ਤੇ ਮੁੜ ਕੇ ਆਪ ਜੀ ਨੇ ਹਰਾ ਦਿੱਤਾ।
ਆਪ ਵੀ ਬਚਨ ਆਪ ਕੋ ਹੋਏ,
ਮਹਾਰਾਜ ਹੁਣ ਵੀ ਆਪ ਦੀ ਕਿਰਪਾ ਕਰਕੇ ਬਚਨ ਕਰ ਦਿਓ।
ਮਿਲਹਿ ਪਹੁੰਚ ਜਿਸ ਥਲ ਰਿਪ ਹੋਏ,
ਦੁਸ਼ਮਣ ਜਿਸ ਜਗ੍ਹਾ ਤੇ ਹੈ ਇਸ ਵੇਲੇ, ਅਸੀਂ ਪਿੱਛਾ ਕਰਕੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਟੱਕਰੀਏ, ਉਹਨਾਂ ਨੂੰ ਕਰੜੇ ਹੱਥਾਂ ਨਾਲ ਜਾ ਕੇ ਮਿਲੀਏ।
ਪਲਟਾ ਲੇਹ ਲੋਟ ਜਿਨ ਕਰੀ,
ਜਿਨ੍ਹਾਂ ਨੇ ਆਨੰਦਪੁਰ ਸਾਹਿਬ ਵੜ ਕੇ ਆਨੰਦਪੁਰ ਸਾਹਿਬ ਲੁੱਟਿਆ, ਉਹਨਾਂ ਮਲੇਛਾਂ ਕੋਲੋਂ ਜਾ ਕੇ ਉਹਨਾਂ ਨੂੰ ਲੁੱਟ ਕੇ ਬਦਲਾ ਲਈਏ।
ਮਾਰਹਿ ਲਰਹਿ ਪਾਏ ਫਲ ਅਰੀ,
ਤੇ ਜਿਨ੍ਹਾਂ ਨੇ ਆ ਕੇ ਇੱਥੇ ਵਧੀਕੀ ਕੀਤੀ ਉਹਨਾਂ ਨੂੰ ਮਾਰ ਕੇ, ਜਿਹੜੇ ਅੜਨਗੇ ਉਹਨਾਂ ਨੂੰ ਮਾਰ ਕੇ ਉਹਨਾਂ ਤੇ ਜਿੱਤ ਪ੍ਰਾਪਤ ਕਰਾਂਗੇ।
ਸਕਲ ਖਾਲਸਾ ਜਬ ਚਲ ਆਇਓ,
ਜਦੋਂ ਮਹਾਰਾਜ ਜੀ ਦੇ ਕੋਲ ਸਾਰੇ ਸਿੰਘ ਜਿਹੜੇ ਸਨ ਉਹ ਆ ਗਏ ਇਕੱਠੇ ਹੋ ਕੇ, ਜਿਹੜੇ ਛੁੱਟੀਆਂ ਗਏ ਹੋਏ ਉਹ ਵੀ ਤਕਰੀਬਨ ਕਾਫੀ ਸਿੰਘ ਆ ਗਏ।
ਸਿਰੇ ਮੁਖ ਤੇ ਕਹਿ ਬਾਕ ਸੁਣਾਇਓ,
ਸਾਰਾ ਖਾਲਸਾ ਜਦੋਂ ਇਕੱਠਾ ਹੋ ਗਿਆ ਤੇ ਪਾਤਸ਼ਾਹ ਕਲਗੀਧਰ ਜੀ ਨੇ ਆਪਣੇ ਮੁਖੋਂ ਵਾਕ ਉਚਾਰਨ ਕੀਤੇ, ਬੋਲੇ
ਸਿੱਖੋ ਸੁਣੋ ਸੁਛੰਦ ਨਾ ਹਮ ਹੈ।
ਮਹਾਰਾਜ ਜੀ ਕਹਿਣ ਲੱਗੇ ਸਿੱਖੋ ਸੁਣੋ, ਅਸੀਂ ਸੁਛੰਦ ਨਹੀਂ ਹਾਂ, ਅਸੀਂ ਸੁਛੰਦ ਮਤਲਬ ਸੁਤੰਤਰ ਨਹੀਂ ਹਾਂ।
ਜਿਮ ਅਧੀਨ ਹਮਰੇ ਸਭ ਤੁਮ ਹੈ,
ਜਿਵੇਂ ਤੁਸੀਂ ਸਾਡੇ ਅਧੀਨ ਹੋ ਨਾ ਸਾਰੇ, ਤੁਸੀਂ ਸਾਡੇ ਸਾਰੇ ਤਾਬਿਆਂ ਹੋ।
ਤਿਮ ਹਮ ਬਸ ਪਰ ਬ੍ਰਹਮ ਚਲੰਤੇ,
ਏਦਾਂ ਅਸੀਂ ਅਕਾਲ ਪੁਰਖ ਦੇ ਅਧੀਨ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਜਿਵੇਂ ਤੁਸੀਂ ਸਾਡੇ ਤਾਬਿਆਂ ਹੋ, ਸਾਰੇ ਸਾਡੇ ਅਧੀਨ ਹੋ, ਅਸੀਂ ਅਕਾਲ ਪੁਰਖ ਦੇ ਅਧੀਨ ਹਾਂ।
ਈਸ਼ਵਰ ਕੀ ਆਇਸ ਵਰਤੰਤੇ,
ਅਸੀਂ ਵੀ ਈਸ਼ਵਰ ਦੀ ਆਗਿਆ ਵਿੱਚ ਵਰਤਦੇ ਹਾਂ, ਅਕਾਲ ਪੁਰਖ ਦੀ ਆਗਿਆ ਵਿੱਚ ਵਰਤਦੇ ਹਾਂ।
ਜਿਸ ਕੀ ਆਗਿਆ ਮਹਿ ਸਭ ਰਹੈ,
ਕਿਉਂਕਿ ਅਕਾਲ ਪੁਰਖ ਦੀ ਆਗਿਆ 'ਚ ਹੀ ਰਹਿੰਦੇ ਆ ਸਾਰੇ, ਪਰਮੇਸ਼ਰ ਦੇ ਹੁਕਮ 'ਚ ਹੀ ਸਾਰੇ ਵਰਤਦੇ ਹਨ।
ਹਿਰਦੇ ਨਿਰੰਤਰ ਡਰ ਕੋ ਲਹੈ,
ਔਰ ਹਿਰਦੇ ਨਿਰੰਤਰ ਇੱਕ ਰਸ ਸਾਰੇ, ਜਿਵੇਂ ਤੁਸੀਂ ਸਾਡੇ ਭੈ 'ਚ ਰਹਿੰਦੇ ਹੋ, ਏਦਾਂ ਅਕਾਲ ਪੁਰਖ ਦੇ ਭੈ ਵਿੱਚ ਸਾਰੀ ਪ੍ਰਕਿਰਤੀ ਹੈ। ਅਸੀਂ ਵੀ ਉਹਦੇ ਡਰ ਵਿੱਚ ਹਾਂ, ਉਸੇ ਅਕਾਲ ਪੁਰਖ ਦੇ ਭੈ ਵਿੱਚ ਹਾਂ, ਉਹਦੇ ਭੈ ਵਿੱਚ ਸਾਰਾ ਸੰਸਾਰ ਵਰਤ ਰਿਹਾ, ਉਹਦੇ ਭੈ ਵਿੱਚ ਹੀ ਇਹ ਸਾਰੀ ਪ੍ਰਕਿਰਤੀ ਵਰਤ ਰਹੀ ਹੈ।
ਜਿਸ ਜਿਸ ਕੀ ਜਸ ਕਰੀ ਮਰਿਆਦਾ,
ਜਿਹਦੀ ਜਿਹਦੀ ਜੋ ਜੋ ਮਰਿਆਦਾ ਅਕਾਲ ਪੁਰਖ ਨੇ ਬਣਾਈ ਆ, ਉਸ ਮਰਿਆਦਾ ਮੁਤਾਬਕ ਉਹ ਚੱਲ ਰਹੇ ਨੇ। ਮਜਾਲ ਹੈ ਕੋਈ ਆਪਣੀ ਮਰਜ਼ੀ ਕਰ ਜਾਏ? ਸੂਰਜ ਇਹ ਅਕਾਲ ਪੁਰਖ ਦੇ ਭੈ ਦੇ ਵਿੱਚ ਇਹਦੀ ਮਰਿਆਦਾ ਬਣਾਈ ਹੋਈ ਵੀ ਤੂੰ ਚੜ੍ਹਨਾ ਛਿਪਣਾ, ਛਿਪ ਕੇ ਕਿੱਥੇ ਚੜ੍ਹਨਾ ਜਾ ਕੇ। ਸਮੁੰਦਰ ਦੀ ਮਰਿਆਦਾ ਬਣਾਈ ਹੈ, ਉਹ ਸਾਰੇ ਭੈ 'ਚ ਹੀ ਵਰਤ ਰਹੇ, ਪ੍ਰਕਿਰਤੀ ਪਰਮੇਸ਼ਰ ਦੇ ਭੈ 'ਚ ਹੀ ਚੱਲ ਰਹੀ ਹੈ ਸਾਰੀ, ਉਹਦੇ ਭੈ ਤੋਂ ਬਾਹਰ ਕੁਝ ਵੀ ਨਹੀਂ।
ਰਚਨਾ ਜਗ ਕੀ ਤੇ ਜੋ ਆਦਾ,
ਇਸ ਸਾਰੇ ਜਗਤ ਦੀ ਜਿਹੜੀ ਰਚਨਾ ਮੁੱਢ ਤੋਂ ਅਕਾਲ ਪੁਰਖ ਨੇ ਰਚੀ ਹੋਈ ਹੈ, ਇਹ ਸਾਰੀ ਰਚਨਾ ਪਰਮੇਸ਼ਰ ਦੇ ਭੈ ਵਿੱਚ ਹੈ।
ਤਿਸ ਤੇ ਬਾਹਰ ਨਹਿ ਨਿਜ ਰੋਕੈ,
ਕਹਿੰਦੇ ਉਹਦੇ ਤੋਂ ਬਾਹਰ ਕੁਝ ਵੀ ਨਹੀਂ, ਅਕਾਲ ਪੁਰਖ ਦੇ ਭੈ ਤੋਂ, ਉਹਦੇ ਹੁਕਮ ਦੇ ਡੰਡੇ ਤੋਂ ਬਾਹਰ ਕੋਈ ਵੀ ਨਹੀਂ ਵਰਤ ਸਕਦਾ।
ਹਿਮ ਕਹਿ ਸਤਿਗੁਰ ਪਠਿਓ ਸ਼ਲੋਕੈ,
ਖਾਲਸੇ ਪੰਥ ਨੂੰ ਉਪਦੇਸ਼ ਦੇਣ ਲਈ ਕਿ ਜਿਵੇਂ ਤੁਸੀਂ ਸਾਡੇ ਭੈ 'ਚੋਂ, ਅਸੀਂ ਅਕਾਲ ਪੁਰਖ ਦੇ ਹੁਕਮ 'ਚ ਵਰਤ ਰਹੇ ਹਾਂ, ਸਾਰੀ ਪ੍ਰਕਿਰਤੀ ਉਹਦੇ ਹੁਕਮ 'ਚ ਉਹਦੇ ਭੈ 'ਚ ਵਰਤ ਰਹੀ ਹੈ, ਉਹਦੇ ਪ੍ਰਥਾਏ ਮਹਾਰਾਜ ਜੀ ਨੇ ਇੱਕ ਪਾਵਨ ਸਲੋਕ ਜੋ ਵੱਡਿਆਂ ਸਤਿਗੁਰਾਂ ਨੇ ਜਗਤ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਆਸਾ ਜੀ ਦੀ ਵਾਰ ਦੇ ਵਿੱਚ ਸਲੋਕ ਦਰਜ ਹੈ, ਉਹ ਸਲੋਕ ਮਹਾਰਾਜ ਗੁਰੂ ਕਲਗੀਧਰ ਜੀ ਨੇ ਮੁੱਖੋਂ ਉਚਾਰਨ ਕੀਤਾ।
ਸਲੋਕ ਮਹੱਲਾ ਪਹਿਲਾ,
ਸਲੋਕ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਕਲਗੀਧਰ ਜੀ ਮੁੱਖੋਂ ਉਚਾਰਦੇ ਹਨ।
ਭੈ ਵਿੱਚ ਪਵਨ ਵਹਿ ਸਦਵਾਓ,
ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਭੈ ਵਿੱਚ ਪਵਨ ਚੱਲਦੀ ਹੈ, ਸਦਾ ਵਹਿੰਦੀ ਹੈ ਉਹਦੇ ਭੈ ਵਿੱਚ, ਆਪਣੀ ਮਰਜ਼ੀ ਨਾਲ ਰੁਕ ਸਕਦੀ ਹੈ? ਇਹ ਹਵਾ ਚੱਲ ਰਹੀ ਹੈ, ਪਰਮੇਸ਼ਰ ਦੇ ਭੈ 'ਚ ਚੱਲ ਰਹੀ ਹੈ। महाराज सतगुरु गुरु अमरदास साहब दे भी बचन ने भै विच सब आकार है निरपो हर जियो सोए। परमेश्वर दे भै विच ही है सारा आकार। अगर कोई निरपो है तो वह अकाल पुरख है, परमेश्वर नू नहीं भै। इस करके मूल मंत्र च परमेश्वर नू संबोधन करदे महाराज जी ने कहा निरपो वो डर तो रहत है, ओदे भै विच सब कुछ है। भै विच पवन वह सदवाओ, ओदे भै विच पवन चलदी और सदा ही चल रही। मजाल है माड़ी जी एक सकिंट वास्ते भी रुक जे, एक सकिंट लई भी हवा रुक गई ते लोकां दे साह रुक जाने। ये चली जा रही है, चली जा रही है हवा, जिनू असी आक्सीजन कह दीए कुछ कह दीए। कहिंदे अकाल पुरख दे भै दे विच ਇਹ ਚੱਲ ਰਹੀ ਆ ਔਰ ਸਦਾ ਹੀ ਵਹਿ ਰਹੀ ਹੈ।
ਭੈ ਵਿੱਚ ਚਲਹਿ ਲੱਖ ਦਰਿਆਓ,
ਉਹਦੇ ਭੈ ਵਿੱਚ ਲੱਖਾਂ ਦਰਿਆ ਚੱਲਦੇ ਆ ਖਾਲਸਾ ਜੀ। ਇਹ ਲੱਖਾਂ ਦਰਿਆ ਉਹਦੇ ਭੈ ਚ ਹੀ ਵਗਦੇ ਆ, ਆ ਸਮੁੰਦਰ ਉਹਦੇ ਭੈ ਵਿੱਚ ਹੈ। ਇੱਧਰ ਜਦੋਂ ਗੁਜਰਾਤ ਦੇ ਇਲਾਕੇ 'ਚ ਜਾਈਏ ਤਾਂ ਉਹ ਸਮੁੰਦਰ ਨੂੰ ਦਰਿਆ ਕਹਿੰਦੇ ਆ, ਆਪਾਂ ਸਮੁੰਦਰ ਕਹਿੰਦੇ ਹਾਂ, ਉਹ ਦਰਿਆ ਬੋਲਦੇ। ਤੂੰ ਜਿੰਨੇ ਇੱਕ ਸਮੁੰਦਰ ਤਾਂ ਹੈ ਨਹੀਂ, ਇਹੋ ਜਿਹੇ ਕਿੰਨੇ ਸਮੁੰਦਰ ਨੇ, ਸੱਤ ਸਮੁੰਦਰ ਕਹਿ ਦਿੰਦੇ ਇਸ ਧਰਤੀ 'ਤੇ, ਪਰ ਧਰਤੀਆਂ ਵੀ ਅਨੇਕਾਂ ਨੇ ਅਤੇ ਸਮੁੰਦਰ ਵੀ ਅਨੇਕਾਂ ਹੀ ਨੇ। ਇਸ ਕਰਕੇ ਦਰਿਆ ਵੀ ਉਹਦੇ ਭੈ 'ਚ ਵਗਦੇ। ਭੈ ਵਿੱਚ ਚੱਲੇ ਹੈ ਲੱਖ ਦਰਿਆ। ਇੱਕ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਭਾਈ ਰਾਮ ਕ੍ਰਿਸ਼ਨ ਜੀ, ਸੇਵਾ ਪੰਥੀ, ਜਿਨ੍ਹਾਂ ਦਾ ਸਥਾਨ ਆਪਣੇ ਸ਼ਹਿਰ ਵਿੱਚ ਸ਼ੇਰਾਂ ਵਾਲੇ ਗੇਟ ਦੇ ਲਾਗੇ ਉਹਨਾਂ ਦੀ ਯਾਦ 'ਚ ਬਣਿਆ ਹੋਇਆ। ਪਾਕਿਸਤਾਨ ਵਿੱਚ ਸ਼ਾਹਪੁਰ ਨਗਰ 'ਚ ਭਾਈ ਸਾਹਿਬ ਜੀ ਰਹਿੰਦੇ ਸੀ ਅਤੇ ਬੜੇ ਆਤਮ ਗਿਆਨੀ ਮਹਾਂਪੁਰਖ। ਉਹਨਾਂ ਦੀ ਜੀਵਨੀ ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖੀ। ਭਾਈ ਸਾਹਿਬ ਜਦੋਂ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਦਰਸ਼ਨ ਕਰਦੇ, ਇੱਕ ਵਾਰੀ ਦਰਿਆ ਲਾਗੇ ਵਗਦਾ ਚੜ੍ਹ ਕੇ ਆ ਗਿਆ ਵੀ ਹੁਣੇ ਆਇਆ ਅਤੇ ਹੁਣੇ ਰੋੜ ਕੇ ਲੈ ਜਾਏਗਾ ਸਾਰੇ ਨਗਰ ਨੂੰ। ਪਿੰਡ ਵਾਲੇ ਆਏ, ਬਾਬਾ ਜੀ ਭਾਈ ਸਾਹਿਬ ਜੀ ਦਰਿਆ ਚੜ੍ਹ ਆਇਆ। ਕਹਿੰਦੇ ਫਿਰ ਅਸੀਂ ਕੀ ਕਰੀਏ, ਪਰਮੇਸ਼ਰ ਦੇ ਹੁਕਮ 'ਚ ਆਇਆ। ਕਹਿੰਦੇ ਜੀ ਇੱਥੇ ਆ ਜਾਏਗਾ ਸ਼ਹਿਰ 'ਚ ਵੜ ਜੂ ਪਾਣੀ। ਕਹਿੰਦੇ ਪਰਮੇਸ਼ਰ ਦਾ ਹੁਕਮ। ਕਹਿੰਦੇ ਗੁਰਦੁਆਰੇ ਆ ਜਾਏਗਾ, ਗੁਰੂ ਘਰ ਵਿੱਚ ਮਹਾਰਾਜ ਜੀ ਦਾ ਪ੍ਰਕਾਸ਼ ਹੈ। ਕਹਿੰਦੇ ਅੱਛਾ, ਮਹਾਰਾਜ ਜੀ ਦੇ ਤਾਂ ਹੀ ਆ ਸਕਦਾ। ਕਹਿੰਦੇ ਚਲੋ ਚੱਲੀਏ, ਦਰਿਆ ਦੇ ਕੰਢੇ ਚਲੇ ਗਏ। ਦਰਿਆ ਨੂੰ ਜਾ ਕੇ ਕਹਿੰਦੇ ਦਰਿਆ ਪਰੇ ਹੋ ਕੇ ਵਾਗ, ਜਦੋਂ ਜਾ ਕੇ ਕਿਹਾ ਵੀ ਪਰੇ ਹੋ ਕੇ ਵਾਗ, ਹੁਣ ਦਰਿਆ ਹੋਰ ਉਛਲਣ ਲੱਗ ਪਿਆ। ਕਹਿੰਦੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਪਰੇ ਹੋ ਕੇ ਵਗ ਜਾ, ਉਹ ਨਾ ਵਗੇ, ਹੋਰ ਚੜ੍ਹ ਕੇ ਉਰੇ ਨੂੰ ਆਵੇ। ਕਈ ਲੈ ਲਈ ਅਤੇ ਜਿਹੜਾ ਕੰਢਾ ਸੀ ਉਹਨੂੰ ਪੁੱਟਣ ਲੱਗ ਪਏ ਕਈ ਦੇ ਨਾਲ, ਅਤੇ ਕਈ ਦੇ ਨਾਲ ਜਦੋਂ ਪੁੱਟਣ ਲੱਗ ਪਏ, ਕਹਿੰਦੇ ਚੱਲ ਫਿਰ ਜਿੱਧਰ ਰੱਬ ਬਜਾਏ ਰਜਾਏ ਵਹਿਣ ਤਦਾਉ ਗਾਉਂ ਕਰੀ, ਜਿੱਧਰ ਤੈਨੂੰ ਰੱਬ ਦਾ ਹੁਕਮ ਹੈ ਉੱਧਰ ਬਹਿ ਜਾ। ਮੁੜ ਕੇ ਉਹੀ ਦਰਿਆ ਪਰੇ ਹੋ ਕੇ ਵਗਣ ਲੱਗ ਪਿਆ। ਯਾਨੀ ਕਿ ਪਰਮੇਸ਼ਰ ਦੇ ਭੈ ਵਿੱਚ ਨੇ ਸਾਰੇ, ਅਕਾਲ ਪੁਰਖ ਦੇ ਹੁਕਮ 'ਚ ਹੀ ਵਰਤਦੇ ਹੈ। ਭੈ ਵਿੱਚ ਚੱਲਹਿ ਲੱਖ ਦਰਿਆਓ, ਇਹ ਲੱਖਾਂ ਦਰਿਆ ਉਹਦੇ ਭੈ ਦੇ ਵਿੱਚ ਹੀ ਚੱਲਦੇ ਹਨ।
ਭੈ ਵਿੱਚ ਅਗਨ ਕੱਟੈ ਵੇਗਾਰ,
ਅੱਗ ਉਹਦੇ ਭੈ ਵਿੱਚ ਬਗਾਨੀ ਕਾਰ ਕਰਦੀ। ਅੱਗ ਕੋਈ ਛੋਟਾ ਪ੍ਰਤਾਪ ਹੈ ਅੱਗ ਦਾ, ਇਹ ਪ੍ਰਚੰਡ ਅਗਨੀ ਹੈ, ਸਾਰੀ ਪ੍ਰਕਿਰਤੀ ਵਿੱਚ ਅਗਨੀ ਹੈ। ਜਿੰਨੀ ਬਨਸਪਤੀ ਆ, ਹਰੇਕ ਰੰਗ ਦੇ ਬੂਟੇ ਦਿਸਦੇ, ਅੱਗ ਇਹਨਾਂ ਵਿੱਚ ਵੀ ਹੈ, ਮਨੁੱਖਾਂ ਵਿੱਚ ਵੀ ਅਗਨੀ ਹੈ। ਮਜਾਲ ਹੈ ਕਿ ਇਹ ਅੱਗ ਇਹਨਾਂ ਦਰਖਤਾਂ ਨੂੰ ਬੂਟਿਆਂ ਨੂੰ ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਸਾੜ ਸਕੇ, ਭੈ ਅਗਨ ਨਾ ਸਕੇ ਜਲਾਇਆ। ਕਹਿੰਦੇ ਰੱਬ ਦੇ ਭੈ ਦੇ ਵਿੱਚ ਅੱਗ ਇਹਨਾਂ ਦਰਖਤਾਂ ਨੂੰ ਸਾੜ ਨਹੀਂ ਸਕਦੀ, ਹੈ ਸਾਰਿਆਂ 'ਚ। ਇਹ ਬਗਾਨੀ ਕਾਰ ਵੇਖੋ, ਸਾਡੇ ਵਰਗੇ ਤੁੱਛ ਜੇ ਬੰਦਿਆਂ ਦੀ ਸੇਵਾ ਕਰਦੀ, ਅੱਗ ਚੁੱਲ੍ਹਿਆਂ 'ਚ ਤਪਦੀ ਹੈ, ਠੰਡ ਲੱਗੇ ਸੇਕ ਲੈਂਦੇ ਹਾਂ, ਗੱਫਾ ਪ੍ਰਸ਼ਾਦਾ ਇਹਦੇ 'ਤੇ ਤਿਆਰ ਕਰਦੇ ਹਾਂ, ਭਾਜੀਆਂ ਸਬਜ਼ੀਆਂ ਤਰਕਾਰੀਆਂ ਸਾਡੀਆਂ ਇਹਦੇ 'ਤੇ ਬਣਦੀਆਂ। ਵਿਗਾਰ ਦਾ ਮਤਲਬ ਹੁੰਦਾ ਵੀ ਸਾਡੇ ਕੋਲੋਂ ਲੈਂਦੀ ਥੋੜ੍ਹੀ ਆ ਕੁਝ ਅੱਗ ਬਦਲੇ 'ਚ। ਵਿਗਾਰ ਦਾ ਮਤਲਬ ਜਿਵੇਂ ਕਹਿੰਦੇ ਦਾ ਵੰਗਾਰ ਹੀ ਹੈ ਜੀ, ਇੱਥੇ ਮਿਲਣਾ ਨਹੀਂ ਕੁਝ। ਕਹਿੰਦੇ ਵੰਗਾਰ ਭਰਦੀ ਆ ਸਾਡੀ, ਏਡੀ ਵੱਡੀ ਤਾਕਤ ਹੈ ਅੱਗ, ਇਹ ਕਿਉਂ ਸਾਡਾ ਵਿਗਾਰੀ ਬਣੀ ਹੋਈ ਹੈ, ਸਾਡੀ ਸੇਵਾ ਕਰ ਰਹੀ ਹੈ ਜੀਵਾਂ ਦੀ, ਮਨੁੱਖਾਂ ਦੀ, ਕਿਤੇ ਫੈਕਟਰੀਆਂ 'ਚ ਬਲ ਕੇ ਕਿੰਨਾ ਕੁਝ ਬਣਾ ਰਹੀ ਹੈ, ਕਿੰਨੀਆਂ ਮਸ਼ੀਨਰੀਆਂ ਇਹ ਸਗਨੀ ਦੇ ਨਾਲ ਹੀ ਬਣ ਰਹੀਆਂ, ਕਿੰਨਾ ਕੁਝ ਇਸ ਅੱਗ ਦੇ ਨਾਲ ਤਿਆਰ ਹੁੰਦਾ, ਹਥਿਆਰ ਬਣਦੇ, ਸ਼ਸਤਰ ਬਣਦੇ, ਮਸ਼ੀਨਾਂ ਬਣਦੀਆਂ, ਤੋਪਾਂ ਬਣਦੀਆਂ, ਆਹ ਜਿਹੜਾ ਬਰੂਦ ਹੈ ਇਹ ਵੀ ਅੱਗ ਹੀ ਆ, ਵੱਡੇ ਵੱਡੇ ਪਰਮਾਣੂ ਬਣੇ ਹੋਏ ਆ, ਅਗਨੀ ਦੇ ਨਾਲ ਹੀ ਬਣੇ ਆ ਇਹ ਸਾਰੇ, ਇਹ ਬਗਾਨੀ ਕਾਰ ਕੱਢੀ ਫਿਰਦੀ ਅੱਗ ਸਾਡੀ, ਇਹ ਸਾਡੇ ਤੋਂ ਡਰਦੀ ਆ ਥੋੜ੍ਹੀ, ਇਹ ਪਰਮੇਸ਼ਰ ਦੇ ਭੈ ਵਿੱਚ ਹੈ, ਉਹਦੇ ਭੈ ਵਿੱਚ ਇਹ ਬਗਾਨੀ ਕਾਰ ਕਰਦੀ ਆ, ਭੈ ਵਿੱਚ ਅਗਨ ਕੱਢਾ ਬੇਗਾਰ, ਇਹ ਸਾਡੀ ਵੰਗਾਰ ਭਰਦੀ ਅੱਗ ਪਰਮੇਸ਼ਰ ਦੇ ਭੈ ਵਿੱਚ, ਉਹਦੇ ਹੁਕਮ ਦੇ ਵਿੱਚ। ਬਾਬਾ ਬਿਧੀ ਚੰਦ ਸਾਹਿਬ ਜਦੋਂ ਦੁਸ਼ਾਲੇ ਲੈ ਕੇ ਆਏ, ਬਲਦੇ ਭੱਠ 'ਚ ਵੜ ਗਏ, ਦੁਸ਼ਾਲੇ ਸੜ ਗਏ, ਪਰ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਤੱਤੀ ਵਾਹ ਨਹੀਂ ਲੱਗਣ ਦਿੱਤੀ, ਅੱਗ ਦਾ ਇਹੋ ਜਿਹਾ ਸੁਭਾਅ ਬਣਾ ਤਾ ਜਿਵੇਂ ਠੰਡੀ ਸ਼ੀਤਲ ਹੋਵੇ, ਮਹਾਰਾਜ ਜੀ ਦਾ ਭੈ ਮੰਨਦੀ ਹੈ। ਤੋ ਭੈ ਦੇ ਵਿੱਚ ਅਗਨੀ ਬਗਾਨੀ ਕਾਰ ਕੱਢਦੀ ਹੈ,
ਭੈ ਵਿੱਚ ਧਰਤੀ ਦੱਬੀ ਭਾਰ,
ਪਰਮੇਸ਼ਰ ਦੇ ਭੈ ਵਿੱਚ ਧਰਤੀ ਕਿੰਨੇ ਭਾਰ ਥੱਲੇ ਦੱਬੀ ਆ, ਕਿੰਨੇ ਜੀ ਜੰਤ ਨੇ ਧਰਤੀ ਦੇ, ਕੋਈ ਥੋੜਾ ਭਾਰ ਹੈ, ਹੁਣ ਧਰਤੀ ਦੇ ਥੱਲੇ ਕੋਈ ਥੰਮੀ ਤਾਂ ਲੱਗੀ ਨਹੀਂ ਹੈ, ਪਾਣੀ ਹੈ, ਪਾਣੀ ਦੇ ਟਿੱਕੀ ਹੋਈ ਹੈ, ਤਰੀ ਜਾਂਦੀ ਹੈ, ਪਰ ਥੱਲੇ ਕੋਈ ਥੰਮੀ ਤਾਂ ਨਹੀਂ ਨਾ ਹੈ। ਆਮ ਕਰਕੇ ਪਾਣੀ ਵੱਧ ਹੋਵੇ, ਮਿੱਟੀ ਘੱਟ ਹੋਵੇ ਤਾਂ ਕੀ ਹੁੰਦਾ, ਮਿੱਟੀ ਗਲ ਕੇ ਪਾਣੀ 'ਚ ਖੁਰ ਜਾਂਦੀ ਹੈ। ਹੁਣ ਧਰਤੀ ਨਾਲੋਂ 70% ਤੋਂ ਵੱਧ ਪਾਣੀ ਹੈ ਅਤੇ ਧਰਤੀ ਕੇਵਲ ਕੁਝ ਫੀਸਦੀ ਉਹਦੇ ਸਾਹਮਣੇ, ਪਰ ਪਰਮੇਸ਼ਰ ਦੇ ਹੁਕਮ ਦੇ ਵਿੱਚ ਅਕਾਲ ਪੁਰਖ ਨੇ ਬੱਕਰੀ ਅਤੇ ਸ਼ੇਰ ਨੂੰ ਇੱਕ ਥਾਂ 'ਤੇ ਬੰਨ੍ਹ ਕੇ ਰੱਖਿਆ, ਸ਼ੇਰ ਪਾਣੀ ਹੈ ਅਤੇ ਧਰਤੀ ਬੱਕਰੀ ਹੈ, ਬੰਨ ਬੱਕਰੀ ਸਿਉਂ ਹੰਢਾਇਆ, ਗੁਰਬਾਣੀ ਦਾ ਵੀ ਮਾਂ ਵਾਕ ਹੈ ਵੀ ਬੱਕਰੀ ਦੇ ਆਲੇ ਦੁਆਲੇ ਸ਼ੇਰ ਫਿਰੀ ਜਾਂਦਾ, ਰੱਬ ਦੇ ਹੁਕਮ ਦੇ ਵਿੱਚ ਭੈ ਵਿੱਚ ਉਹਨੂੰ ਇੰਨੀ ਆਗਿਆ ਨਹੀਂ ਵੀ ਬੱਕਰੀ ਨੂੰ ਖਾ ਲਏ, ਵੀ ਇਹ ਧਰਤੀ ਨੂੰ ਆਪਣੇ 'ਚ ਸੋਖ ਲਵੇ। ਤੋ ਕਹਿੰਦੇ ਅਕਾਲ ਪੁਰਖ ਦੇ ਭੈ ਦੇ ਵਿੱਚ ਅਗਨੀ ਧਰਤੀ ਟਿਕੀ ਹੋਈ ਹੈ, ਔਰ ਭਾਰ ਥੱਲੇ ਦੱਬੀ ਹੋਈ ਫਿਰ ਵੀ ਗਰਕ ਨਹੀਂ ਹੁੰਦੀ, ਕਿੰਨਾ ਕੁਝ ਹੈ ਇਸ ਦੇ ਉੱਤੇ, ਇਹਨੂੰ ਭਾਰ ਹੀ ਨਹੀਂ ਵਿਆਪਦਾ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਕੋਟਗੜ੍ਹ ਘਰ ਬਾਰ ਦਸੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਹ ਵਹੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ, ਭਾਰੇ ਭੁਈ ਅਕਿਰਤ ਕਣ ਮੰਦੀ ਹੂੰ ਮੰਦੇ। ਇਹਨੂੰ ਭਾਰ ਕਿੰਨਾ ਭਾਰ ਇਹਦੇ 'ਤੇ, ਅਕਿਰਤ ਕਣਾਂ ਦਾ ਭਾਰ ਮੰਨਦੀ ਹੈ ਧਰਤੀ, ਜਿਹੜੇ ਅਕਿਰਤ ਕਣ ਰੱਬ ਦੀ ਕੀਤੀ ਨੂੰ ਨਹੀਂ ਜਾਣਦੇ, ਜਿਹੜੇ ਕਿਸੇ ਦੀ ਨੇਕੀ ਨੂੰ ਭੁਲਾ ਦੇਣ, ਉਹ ਅਕਿਰਤ ਕਣ, ਉਹ ਅਕਿਰਤ ਕਣਾਂ ਦਾ ਭਾਰ ਹੈ ਇਸ ਧਰਤੀ 'ਤੇ, ਹੋਰ ਨਹੀਂ ਭਾਰ, ਪਰ ਫਿਰ ਵੀ ਉਹਨਾਂ ਦੇ ਭਾਰ ਥੱਲੇ ਦੱਬੀ ਖੜੀ ਹੈ, ਕਿਵੇਂ ਪਰਮੇਸ਼ਰ ਦਾ ਭੈ ਆ, ਇਹਨੂੰ ਇਹ ਗਰਕ ਨਹੀਂ ਹੋ ਰਹੀ। ਅਕਾਲ ਪੁਰਖ ਦੇ ਭੈ ਵਿੱਚ ਧਰਤੀ ਭਾਰ ਥੱਲੇ ਦੱਬੀ ਹੋਈ ਹੈ,
ਭੈ ਵਿੱਚ ਇੰਦ ਫਿਰੈ ਸਿਰ ਭਾਰ,
ਪਰਮੇਸ਼ਰ ਦੇ ਭੈ ਵਿੱਚ ਇੰਦਰ ਜਿਹੜਾ 33 ਕਰੋੜ ਦੇਵਤਿਆਂ ਦਾ ਰਾਜਾ ਕਿਹਾ ਜਾਂਦਾ ਹੈ, ਰਾਵਤ ਹਾਥੀ 'ਤੇ ਬਹਿੰਦਾ, ਸਵਰਗ ਦਾ ਮਾਲਕ ਹੈ, 33 ਕਰੋੜ ਦੇਵਤੇ ਜਿਹਦੇ ਅਧੀਨ ਨੇ, 33 ਕੋਟੀ ਵੀ ਕਿਹਾ, 33 ਕੋਟੀ ਦੇ 33 ਪ੍ਰਕਾਰ ਦੇ ਦੇਵਤੇ ਉਹ ਇਹਦੇ ਤਾਬਿਆਂ ਨੇ, ਅਤੇ ਇੰਦਰ ਪਰਮੇਸ਼ਰ ਦੇ ਭੈ ਵਿੱਚ ਸਿਰ ਭਰਨੇ ਹੋਇਆ ਫਿਰਦਾ। ਜਦੋਂ ਸਤਿਗੁਰੂ ਕਲਗੀਧਰ ਜੀ ਦਮਦਮਾ ਸਾਹਿਬ ਨਿਵਾਸ ਕਰਦੇ ਅਤੇ ਕਾਲ ਪੈ ਗਿਆ ਮੀਂਹ ਨਾ ਪਵੇ, ਡੱਲੇ ਨੇ ਹੱਥ ਜੋੜੇ, ਮਹਾਰਾਜ ਮੀਂਹ ਪਵਾਓ, ਪਾਤਸ਼ਾਹ ਕਹਿੰਦੇ ਜਾ ਬਾਹਰ ਜਾ ਅਤੇ ਜੁੱਤੀ ਲੈ ਲਾ ਸਾਡੀ, 5 ਜੁੱਤੀਆਂ ਮਾਰ, ਜੁੱਤੀ ਮਾਰ ਕੇ ਆਖ ਇੰਦਰ ਮੀਂਹ ਪਾ, ਕਲਗੀਧਰ ਦਾ ਹੁਕਮ ਹੈ। ਕਹਿੰਦੇ ਜਾ ਕੇ 5 ਜੁੱਤੀਆਂ ਮਾਰੀਆਂ, ਜਿਉਂ ਮੀਂਹ ਵਰਸਣ ਲੱਗਾ ਘਰਾਂ ਦੇ ਵਿੱਚ ਤੱਕ ਪਾਣੀ ਆਉਣ ਵਾਲਾ ਹੋ ਗਿਆ, ਜਾਲੀ ਜਾਲ ਚਾਰੇ ਪਾਸੇ। ਕਹਿਣ ਲੱਗੇ ਮਹਾਰਾਜ ਹੁਣ ਤਾਂ ਰੁੜਨ ਵਾਲੇ ਹੋ ਗਏ ਹਾਂ, ਵੀ ਹੁਣ ਬੰਦ ਕਰਾਓ। ਗੁਰਦੇਵ ਕਹਿੰਦੇ ਜਾਓ ਫਿਰ ਜਾ ਕੇ ਜੁੱਤੀਆਂ ਮਾਰੋ 5 ਅਤੇ ਆਖ ਇੰਦਰ ਮੀਂਹ ਬੰਦ ਕਰ, ਗੁਰਦੇਵ ਦਾ ਹੁਕਮ ਹੈ। ਕਹਿੰਦੇ ਜਾ ਕੇ ਫਿਰ 5 ਜੁੱਤੀਆਂ ਮਾਰੀਆਂ ਜ਼ਮੀਨ 'ਤੇ, ਆਖਿਆ ਉਹ ਇੰਦਰ ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਆ ਵੀ ਹੁਣ ਬੰਦ ਕਰ ਦੇ, ਮੀਂਹ ਬੰਦ ਹੋ ਗਿਆ। ਯਾਨੀ ਕਿ ਸਤਿਗੁਰਾਂ ਦੇ ਭੈ ਵਿੱਚ, ਪਰਮੇਸ਼ਰ ਦੇ ਭੈ ਵਿੱਚ ਹੈ ਇੰਦਰ ਸਿਰ ਭਰਨੇ ਹੋਇਆ ਫਿਰਦਾ। ਭੈ ਵਿੱਚ ਇੰਦਰ ਫਿਰ ਹੈ ਸਿਰ ਭਾਰ, ਪਰਮੇਸ਼ਰ ਦੇ ਭੈ ਵਿੱਚ ਇੰਦਰ ਸਿਰ ਭਰਨੇ ਦਾ ਮਤਲਬ ਹੁੰਦਾ ਵੀ ਆਮ ਕਰਕੇ ਆਪਾਂ ਸ਼ਬਦ ਵਰਤ ਲੈਂਦੇ ਹਾਂ ਵੀ ਫਲਾਣਾ ਬੰਦਾ ਉਹਨੂੰ ਗੱਲ ਕਹਿ ਦੇ ਨਾ, ਉਹਦਾ ਇੰਨਾ ਡਰ ਮੰਨਦਾ ਵੀ ਉਹਦੇ ਸਾਹਮਣੇ ਸਿਰ ਭਰਨੇ ਹੋ ਕੇ ਤੁਰਿਆ ਫਿਰਦਾ ਵੀ ਜੋ ਹੁਕਮ ਕਰ। ਯਾਨੀ ਕਿ ਸਿਰ ਨੀਵਾਂ ਕਰਕੇ ਰੱਖਣਾ, ਸਿਰ ਭਰਨੇ ਹੋਣ ਦਾ ਮਤਲਬ। ਕਹਿੰਦੇ ਇੰਦਰ ਸਿਰ ਭਰਨੇ ਹੋ ਕੇ ਪਰਮੇਸ਼ਰ ਦੇ ਭੈ ਵਿੱਚ ਫਿਰਦਾ ਹੈ।
ਭੈ ਵਿੱਚ ਰਾਜਾ ਧਰਮ ਦੁਆਰ,
ਪਰਮੇਸ਼ਰ ਦੇ ਭੈ ਦੇ ਵਿੱਚ ਧਰਮ ਰਾਜਾ ਜਿਹੜਾ ਆਪਣੀ ਕਚਹਿਰੀ 'ਚ ਬੈਠਾ ਰੱਬ ਦੇ ਭੈ ਵਿੱਚ ਹੈ, ਉਹਨੇ ਤਾਂ ਇੱਥੋਂ ਤੱਕ ਕਿਹਾ ਹੋਇਆ। ਵੇਖੋ ਕਿੰਨਾ ਡਰਦਾ ਧਰਮ ਰਾਜਾ ਰੱਬ ਦੇ ਭੈ ਤੋਂ, ਪਰਮੇਸ਼ਰ ਤੋਂ ਕਿਵੇਂ ਭੈ ਭੀਤਾ। ਆਪਣੇ ਦੂਤਾਂ ਨੂੰ ਪਤਾ ਕੀ ਕਹਿੰਦਾ ਉਹ ਦੂਤੋ, ਸੁਣੋ, ਤੁਸੀਂ ਜਿੰਨੇ ਦੁਨੀਆਂ ਦੇ ਮਾਨਮੁਖ ਸਾਖਤ ਨੇ ਸਾਰਿਆਂ ਨੂੰ ਧਰ ਲਿਆਓ, ਪਰਵਾਹ ਨਾ ਮੰਨਿਓ, ਮੈਂ ਤੁਹਾਡੇ ਨਾਲ ਹਾਂ। ਪਰ ਹਾਂ, ਜਿੱਥੇ ਪਰਮੇਸ਼ਰ ਦੇ ਪਿਆਰੇ ਸਾਧੂ ਪਰਮੇਸ਼ਰ ਦੀ ਕੀਰਤੀ ਕਰਦੇ ਹੈ, ਬੰਦਗੀ ਵਾਲੇ ਨੇ, ਉਹਨਾਂ ਦੇ ਨੇੜੇ ਨਾ ਜਾਇਓ। ਉਹ ਕਹਿੰਦੇ ਜੀ ਉਹ ਕਿਉਂ, ਅਸੀਂ ਬਲੀ ਨਹੀਂ, ਤੁਹਾਡੀ ਤਾਕਤ ਨਹੀਂ ਸਾਡੇ ਨਾਲ। ਕਹਿੰਦੇ ਹੈ, ਪਰ ਰੱਬ ਦੇ ਪਿਆਰਿਆਂ ਸਾਧੂਆਂ ਦੇ ਉੱਤੇ ਮੇਰੀ ਤਾਕਤ ਨਹੀਂ ਚੱਲਦੀ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਕਹਿੰਦੇ ਜਿੱਥੇ ਰੱਬ ਦੇ ਪਿਆਰੇ ਸਾਧੂ ਪਰਮੇਸ਼ਰ ਦੀ ਕੀਰਤੀ ਕਰਦੇ, ਨਾਮ ਜਪਦੇ ਆ, ਬੰਦਗੀ ਕਰਦੇ ਆ, ਉਹਨਾਂ ਦੇ ਨਿਕਟ, ਉਹਨਾਂ ਦੇ ਨੇੜੇ ਨਾ ਜਾਇਓ। ਨਾ ਹੋਣ ਹੈ ਧੂਣ ਹੈ ਛੁੱਟੈ ਨਿਕਟ ਨਾ ਜਾਈਓ ਉਹ ਦੂਤ। ਕਹਿੰਦੇ ਨਾ ਮੈਂ ਛੁੱਟਣਾ ਨਾ ਤੁਸੀਂ ਛੁੱਟਣਾ, ਇਸ ਕਰਕੇ ਉਹਨਾਂ ਦੇ ਨੇੜੇ ਨਾ ਜਾਇਓ। ਇੰਨਾ ਭੈ ਰੱਬ ਦੇ ਪਿਆਰਿਆਂ ਦਾ, ਜਿਹੜਾ ਇੰਨਾ ਭੈ ਮੰਨਦਾ ਅਤੇ ਪਰਮੇਸ਼ਰ ਦਾ ਕਿੰਨਾ ਭੈ ਹੋਊ ਉਹਦੇ ਦਿਲ ਵਿੱਚ। ਇਸ ਕਰਕੇ ਕਹਿੰਦੇ ਭੈ ਵਿੱਚ ਰਾਜਾ ਧਰਮ ਦੁਆਰ। ਮਰਦਾਨਾ ਕਹਿੰਦਾ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਭੁੱਖ ਲੱਗੀ ਬੜੀ ਡਾਢੀ, ਕਈ ਦਿਨ ਹੋ ਗਏ ਛਕਣ ਨੂੰ ਮਿਲਿਆ ਨਹੀਂ ਸੀ। ਮਹਾਰਾਜ ਮੈਨੂੰ ਤਾਂ ਇੱਦਾਂ ਜਾਪਦਾ ਵੀ ਮੈਂ ਇੱਦਾਂ ਜੰਗਲਾਂ ਜਿਹਾਂ 'ਚ, ਉਜਾੜ ਜਿਹੇ 'ਚ ਤੁਸੀਂ ਮੈਨੂੰ ਲਈ ਫਿਰਦੇ ਹੋ, ਕਿਤੇ ਭੁੱਖ ਨਾਲ ਮੈਂ ਮਾਰੀ ਜਾਣਾ, ਅਤੇ ਨਾ ਮੇਰੇ ਇੱਥੇ ਕਫਨ ਦਾ ਪ੍ਰਬੰਧ ਹੋਣਾ ਨਾ ਦਫਨ ਦਾ ਪ੍ਰਬੰਧ ਹੋਣਾ। ਮਹਾਰਾਜ ਪਾਤਸ਼ਾਹ ਕਹਿੰਦੇ ਮਰਦਾਨਿਆ, ਅਸੀਂ ਤੈਨੂੰ ਬਚਨ ਕਰਦੇ ਹਾਂ ਵੀ ਜੇ ਤੂੰ ਭੁੱਖ ਨਾਲ ਮਰ ਵੀ ਗਿਆ ਨਾ, ਧਰਮ ਰਾਜੇ ਕੋਲੋਂ ਤੇਰੇ ਪ੍ਰਾਣ ਵਾਪਸ ਖੋਹ ਕੇ ਲੈ ਆਵਾਂਗੇ, ਉਹਦੀ ਕੀ ਮਜਾਲ ਤੇਰੇ ਪ੍ਰਾਣ ਭੁੱਖ ਦੇ ਨਾਲ ਕੱਢ ਲਵੇ। ਇਹ ਤਾਕਤ ਸਤਿਗੁਰੂ ਜੀ ਨੇ ਕੇਵਲ ਮੁੱਖੋਂ ਕਹੀ ਨਹੀਂ ਸੀ, ਮਾਲਕ ਸੀ ਇਸ ਤਾਕਤ ਦੇ, ਗੁਰਦੇਵ ਹੈਣ ਸੀ ਸ਼ਬਦ ਮਾਫ ਕਰਨਾ ਵਰਤਿਆ ਜਾਂਦਾ, ਮੇਰੇ ਪਾਤਸ਼ਾਹ ਹੁਣ ਵੀ ਨੇ, ਮਾਲਕ ਨੇ, ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ। ਧਰਮ ਰਾਜਾ ਸਤਿਗੁਰਾਂ ਦੇ ਸਨਮੁਖ ਹੱਥ ਜੋੜ ਕੇ ਖੜਾ, ਮਹਾਰਾਜ ਜੀ ਦੇ ਭੈ ਵਿੱਚ, ਅਕਾਲ ਪੁਰਖ ਦੇ ਭੈ ਦੇ ਵਿੱਚ ਹੈ।
ਭੈ ਵਿੱਚ ਸੂਰਜ, ਭੈ ਵਿੱਚ ਚੰਦ,
ਪਰਮੇਸ਼ਰ ਦੇ ਭੈ ਵਿੱਚ ਹੀ ਸੂਰਜ ਹੈ। ਕਿੱਡਾ ਵੱਡਾ ਸੂਰਜ ਦਾ ਆਕਾਰ ਹੈ, ਉਹਦੇ ਭੈ ਵਿੱਚ ਚੜ੍ਹਦਾ ਸਮੇਂ ਸਿਰ। ਮਜਾਲ ਹੈ ਵੀ ਉਹਨੇ ਕੋਈ ਅੱਜ ਉਹਨੇ ਕਿਹਾ ਵੀ ਅੱਜ ਮਿਸ ਕਰਦੇ ਨੇ, ਛੁੱਟੀ ਮਾਰਦੇ ਆ, ਵੀ ਅਕਾਲ ਪੁਰਖ ਦੇ ਭੈ ਦੇ ਵਿੱਚ ਉਹਨੇ ਜੋ ਉਹਦੀ ਪ੍ਰਕਿਰਿਆ ਨਿਯਮ ਹੈ ਉਹਨੇ ਤਰ ਚੱਲਣਾ ਹੀ ਚੱਲਣਾ। ਚੰਨ ਉਹਦੇ ਭੈ ਵਿੱਚ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹਦੇ ਭੈ ਵਿੱਚ ਹੀ ਸੂਰਜ ਹੈ, ਉਹਦੇ ਭੈ ਵਿੱਚ ਹੀ ਚੰਨ ਹੈ।
ਕੋਹ ਕਰੋੜੀ ਚਲਤ ਨਾ ਅੰਤ,
ਕਹਿੰਦੇ ਕਰੋੜਾਂ ਕੋਹ ਤੁਰੇ ਫਿਰਦੇ ਆ ਚੰਨ ਤੇ ਸੂਰਜ, ਉਹ ਕਰੋੜਾਂ ਕੋਹ ਅੰਤ ਹੀ ਕੋਈ ਨਹੀਂ ਵੀ ਕਿੰਨੇ ਕੁ ਕੋਹ ਤੁਰਦੇ। ਪਹਿਲਾਂ ਕਹਿੰਦੇ ਸੀ ਵੀ ਇਕੱਲੀ ਧਰਤੀ ਘੁੰਮਦੀ ਹੈ, ਅੱਜ ਕੱਲ੍ਹ ਸਾਇੰਸ ਵਾਲਿਆਂ ਨੇ ਤਾਂ ਹੁਣ ਖੋਜਾਂ ਕੀਤੀਆਂ। ਵੈਸੇ ਸਾਇੰਸ ਦੇ ਨਾਲ ਗੁਰਬਾਣੀ ਨੂੰ ਨਹੀਂ ਪਰਖਣਾ ਚਾਹੀਦਾ, ਸਾਇੰਸ ਵੱਖਰਾ ਵਿਸ਼ਾ ਹੈ, ਗੁਰਬਾਣੀ ਨਾ ਸਾਇੰਸਾਂ ਸੂੰਸਾਂ ਤੋਂ ਪਰੇ ਹੈ, ਦੂਰ, ਜਿੱਥੇ ਸਾਇੰਸ ਦੀ ਗਮਤਾ ਨਹੀਂ ਪਹੁੰਚ ਨਹੀਂ ਗੁਰਬਾਣੀ ਉੱਥੇ ਹੈ। ਸਾਇੰਸ ਕੀ ਕਰੇਗੀ ਉੱਥੇ ਜਿੱਥੇ ਮੇਰੇ ਪਾਤਸ਼ਾਹ ਪਹੁੰਚੇ ਹੈ। ਇਹ ਅੱਜ ਕਹਿੰਦੇ ਆ ਸੂਰਜ ਚੰਦਰਮਾ ਵੀ ਚੱਲਦੇ ਆ, ਪਾਤਸ਼ਾਹ 500 ਸਾਲ ਪਹਿਲਾਂ ਕਹਿ ਗਏ ਵੀ ਸੂਰਜ ਵੀ ਚੱਲਦਾ ਅਤੇ ਚੰਨ ਵੀ ਚੱਲਦਾ, ਔਰ ਕਿੰਨੇ ਕਰੋੜਾਂ ਕੋਹ ਚੱਲਦੇ ਹੈ ਉਹ ਕੋਹ ਗਿਣੇ ਨਹੀਂ ਜਾ ਸਕਦੇ। ਹਾਂਜੀ,
ਭੈ ਵਿੱਚ ਸਿੱਧ ਬੁੱਧ ਸੁਰਨਾਥ,
ਪਰਮੇਸ਼ਰ ਦੇ ਭੈ ਦੇ ਵਿੱਚ ਬੜੇ ਬੜੇ ਸਿੱਧ ਨੇ। ਆ 84 ਸਿੱਧ ਮੁੱਖ ਮੰਨੇ ਜਾਂਦੇ ਆ, ਪਰ ਸਿੱਧ ਵੀ ਅਨੇਕਾਂ ਹੀ ਨੇ। ਆ ਸਿੱਧ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਆ ਕੇ ਮਿਲਦੇ ਬੜੀਆਂ ਕਰਾਮਾਤਾਂ ਵਿਖਾਉਂਦੇ। ਅਚਲ ਬਟਾਲੇ ਦੀ ਧਰਤੀ 'ਤੇ ਬਟਾਲਾ ਸਾਹਿਬ ਮਹਾਰਾਜ ਜੀ ਦਾ ਸਥਾਨ ਹੈ, ਅਚਲ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦਾ। ਉੱਥੇ ਸਿੱਧਾਂ ਨੇ ਬੜੀਆਂ ਕਰਾਮਾਤਾਂ ਵਿਖਾਈਆਂ। ਮਹਾਰਾਜ ਜੀ ਨੇ ਕੇਵਲ ਇੱਕ ਕੌਂਸ ਆਪਣੇ ਚਰਨਾਂ ਦੀ ਖੜਾਮ ਹੀ ਉਡਾਈ, ਜਿੰਨੇ ਸੀ ਸਾਰਿਆਂ ਦੇ ਸਿਰਾਂ 'ਚ ਵੱਜਦੀਆਂ, ਚੁੱਪ ਕਰਕੇ ਆ ਕੇ ਬਹਿ ਗਏ, ਸਾਰਿਆਂ ਦੀਆਂ ਸਿੱਧੀਆਂ ਖਿੱਚਦੀਆਂ ਮਹਾਰਾਜ ਨੇ। ਅਚਲ ਸਾਹਿਬ ਦਾ ਇਤਿਹਾਸ ਹੈ। ਤੋ ਸਤਿਗੁਰਾਂ ਦੇ ਭੈ ਵਿੱਚ ਵੱਡੇ ਵੱਡੇ ਸਿੱਧ ਨੇ, ਬੁੱਧ, ਮਹਾਤਮਾ ਬੁੱਧ ਇੱਕ ਥੋੜ੍ਹੀ ਹੈ, ਹਜ਼ਾਰਾਂ ਹੀ ਨੇ। ਬੁੱਧ ਗ੍ਰਹਿ ਵੀ ਹੈ, ਇੱਕ ਨਹੀਂ ਹਜ਼ਾਰਾਂ ਹੀ ਬੁੱਧ ਗ੍ਰਹਿ ਨੇ। ਸੁਰ ਦੇਵਤੇ, ਫਿਰ ਉਹਨਾਂ ਦੇ ਦੇਵਤਿਆਂ ਦੇ ਵੀ ਅੱਗੋਂ ਨਾਥ ਨੇ ਵੱਖੋ ਵੱਖਰੇ, ਉਹ ਸਾਰੇ ਮੇਰੇ ਮਾਲਕ ਦੇ, ਮੇਰੇ ਵਾਹਿਗੁਰੂ ਈਸ਼ਵਰ ਦੇ, ਪਰਮੇਸ਼ਰ ਦੇ ਭੈ ਵਿੱਚ ਹਨ।
ਭੈ ਵਿੱਚ ਆ ਡਾਣੇ ਆਕਾਸ਼,
ਪਰਮੇਸ਼ਰ ਦੇ ਭੈ ਵਿੱਚ ਆਕਾਸ਼ ਅੱਡਿਆ ਹੋਇਆ। ਆ ਮੂੰਹ ਅੱਡੀ ਖੜਾ ਨਾ ਆਕਾਸ਼, ਏਦਾਂ ਹੀ ਅੱਡਿਆ ਰਹਿਣਾ ਇਹਨੇ। ਇਹਨੇ ਥੋੜ੍ਹੀ ਅਕਾਲ ਪੁਰਖ ਦੇ ਹੁਕਮ ਤੋਂ ਬਾਹਰ ਥੋੜ੍ਹੀ ਚੱਲ ਸਕਦਾ ਹੈ। ਆਕਾਸ਼ ਅੱਡਿਆ ਹੋਇਆ, ਕਦੇ ਵੇਖਿਆ ਵੀ ਆਕਾਸ਼ ਨੂੰ ਖੜਾ ਕਿਹਨੇ ਕੀਤਾ, ਕਿਹੜੀ ਜਗ੍ਹਾ 'ਤੇ ਖੜਾ ਹੋਇਆ, ਇਹਨੂੰ ਕਿਹਦੇ ਨਾਲ ਰੋਕਿਆ ਹੋਇਆ, ਕਿਹੜਾ ਥੰਮ ਲਾਇਆ ਹੋਇਆ ਇਹਨੂੰ ਰੋਕਣ ਵਾਸਤੇ। ਅਕਾਲ ਪੁਰਖ ਦੇ ਪੈ ਦਾ ਥੰਮ ਹੈ ਇਹਨੂੰ, ਉਹਦੇ ਪੈ ਦੇ ਵਿੱਚ ਇਹ ਆਕਾਸ਼ ਅਡਾਣੇ ਦਾ ਮਤਲਬ ਵੀ ਅੱਡਿਆ ਹੋਇਆ।
ਪੈ ਵਿੱਚ ਜੋਧ ਮਹਾਬਲ ਸੂਰ,
ਮੇਰੇ ਵਾਹਿਗੁਰੂ ਦੇ ਪੈ ਦੇ ਵਿੱਚ ਵੱਡੇ ਵੱਡੇ ਯੋਧੇ, ਜਿਹੜੇ ਮਹਾਬਲੀ ਸੂਰਮੇ ਕਹਾਉਂਦੇ ਆ, ਉਹ ਸਭ ਮੇਰੇ ਵਾਹਿਗੁਰੂ ਦੇ, ਪਰਮੇਸ਼ਰ ਦੇ ਪੈ ਵਿੱਚ ਹੀ ਹਨ। ਉਹਦੇ ਪੈ ਤੋਂ ਕੋਈ ਬਾਹਰ ਯੋਧਾ ਨਹੀਂ, ਸੂਰਮਾ ਨਹੀਂ।
ਪੈ ਵਿੱਚ ਆਵਹ ਜਾਵਹ ਪੂਰ,
ਉਹਦੇ ਪੈ ਵਿੱਚ ਪੂਰਾਂ ਦੇ ਪੂਰ ਜੀਵਾਂ ਦੇ ਆ ਰਹੇ ਨੇ, ਤੇ ਪੂਰਾਂ ਦੇ ਪੂਰ ਜੀਵ ਜਾ ਵੀ ਰਹੇ ਨੇ। ਰੋਜ਼ ਕਿੰਨੇ ਜੀਵ ਜੰਮਦੇ ਮਰਦੇ ਆ, ਕੱਲੇ ਮਾਨਵ ਕੋਟੀ 'ਚ ਨੇ ਨਾ ਜੰਮ ਰਹੇ ਮਰ ਰਹੇ, 84 ਲੱਖ ਜੂਨੀਆਂ ਨੇ, 84 ਲੱਖ ਜੂਨੀਆਂ 'ਚ ਕਿੰਨੇ ਜੀਵ ਰੋਜ਼ ਜੰਮਦੇ ਆ, ਕਿੰਨੇ ਮਰਦੇ ਆ, ਗਿਣਤੀ ਆਇਆ ਕੋਈ ਉਹਨਾਂ ਦੀ? ਇਕੱਲੇ ਮਨੁੱਖਾਂ ਵਿੱਚ ਹੀ ਕਿੰਨੇ ਜੀਵ ਜੰਮਦੇ ਮਰਦੇ ਆ, ਫਿਰ ਪਸ਼ੂ ਨੇ, ਪੰਛੀ ਨੇ, ਜਲ ਦੇ ਵਿੱਚ ਜਲ ਜੰਤੂ ਨੇ, ਉਹਨਾਂ ਵਿੱਚ ਵੀ ਤਾਂ ਪ੍ਰਜਨਨ ਕਿਰਿਆ ਅਤੇ ਮਰਨ ਕਿਰਿਆ ਦੋਵੇਂ ਨਾਲ ਨਾਲ ਚੱਲ ਰਹੀਆਂ ਨੇ। ਤੂੰ ਇਉਂ ਅਕਾਲ ਪੁਰਖ ਦੇ ਭੈ ਦੇ ਵਿੱਚ ਪਤਾ ਨਹੀਂ ਕਿੰਨੇ ਪੂਰਾਂ ਦੇ ਪੂਰ ਜੀਵ ਆ ਰਹੇ ਨੇ, ਤੇ ਪੂਰਾਂ ਦੇ ਪੂਰ ਹੀ ਜੀਵ ਇਹ ਸੰਸਾਰ ਤੋਂ ਜਾ ਰਹੇ ਹਨ।
ਸਗਲਿਆ ਪੋ ਲਿਖਿਆ ਸਿਰ ਲੇਖ,
ਕਹਿੰਦੇ ਜਿੰਨੇ ਜੀਵ ਜੰਤੂ ਨੇ, ਜਿੰਨੀ ਇਹ ਪ੍ਰਕਿਰਤੀ ਆ, ਸਾਰਿਆਂ ਦੇ ਮੱਥੇ ਤੇ ਪਰਮੇਸ਼ਰ ਨੇ ਆਪਣੇ ਡਰ ਦਾ ਲੇਖ ਪਾਇਆ। ਅਕਾਲ ਪੁਰਖ ਦੇ ਭੈ ਦਾ ਲੇਖ ਸਭ ਦੇ ਮੱਥੇ ਤੇ ਆ। ਬੰਦਾ ਭਾਵੇਂ ਜਿੰਨਾ ਮਰਜ਼ੀ ਕਹਿੰਦਾ ਫਿਰ ਮੈਂ ਨਹੀਂ ਡਰਦਾ ਕਿਸੇ ਤੋਂ, ਰੱਬ ਵੱਡਿਆਂ ਵੱਡਿਆਂ ਨੂੰ ਡਰਾ ਲੈਂਦਾ, ਜਦੋਂ ਭੈ ਵਿਖਾਉਣਾ ਹੁੰਦਾ ਫਿਰ ਵੱਡਿਆਂ ਵੱਡਿਆਂ ਨੂੰ ਧਰ ਲੈਂਦਾ ਥੱਲੇ। ਇਸ ਕਰਕੇ ਭਾਈ ਉਹਨੇ ਭੈ ਦਾ ਲੇਖ ਜਿਤਨੇ ਸੰਸਾਰ ਦੇ ਜੀਵ ਨੇ ਸਾਰਿਆਂ ਦੇ ਮੱਥੇ ਤੇ ਪਰਮੇਸ਼ਰ ਦੇ ਭੈ ਦਾ ਲੇਖ ਲਿਖਿਆ ਹੋਇਆ।
ਨਾਨਕ ਨਿਰਭਉ ਨਿਰੰਕਾਰ ਸੱਚ ਏਕ,
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕੋਈ ਨਿਰਭਉ ਹੈ ਤਾਂ ਉਹ ਹੈ ਨਿਰੰਕਾਰ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕੋ ਸੱਚ ਸਰੂਪ, ਉਹੀ ਨਿਰਭਉ ਹੈ, ਉਹਨੂੰ ਨਹੀਂ ਡਰ। ਉਹਨੂੰ ਜਪਣ ਵਾਲੇ ਉਹਦੇ ਭੈ ਵਿੱਚ ਤਾਂ ਰਹਿੰਦੇ ਆ, ਪਰ ਉਹਨਾਂ ਨੂੰ ਕੋਈ ਹੋਰ ਭੈ ਨਹੀਂ ਰਹਿੰਦਾ। ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਪਰਮੇਸ਼ਰ ਨੂੰ ਜਪ ਕੇ ਉਹਨਾਂ ਦੇ ਬਾਕੀ ਡਰ ਖਤਮ ਹੋ ਜਾਂਦੇ, ਪਰ ਰੱਬ ਦਾ ਭੈ ਉਹਨਾਂ ਅੰਦਰ ਰਹਿੰਦਾ। ਪਰਮੇਸ਼ਰ ਦੇ ਭੈ ਤੋਂ ਬਾਹਰੇ ਨਹੀਂ ਹੁੰਦੇ ਰੱਬ ਦੇ ਪਿਆਰੇ, ਉਹਦੇ ਭੈ ਵਿੱਚ ਹੀ ਰਹਿੰਦੇ ਨੇ। ਨਿਰਭਉ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਨਿਰਭਉ ਹਰ ਜੀਉ ਸੋਏ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ, ਸਾਰਾ ਆਕਾਰ ਉਹਦੇ ਭੈ ਵਿੱਚ ਹੈ, ਪਰ ਮੇਰਾ ਦਾਤਾ, ਮੇਰਾ ਵਾਹਿਗੁਰੂ, ਮੇਰਾ ਪਰਮੇਸ਼ਰ ਆਪ ਨਿਰਭਉ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਉਹ ਨਿਰਭਉ ਹੈ, ਉਸ ਨਿਰਭਉ ਨੂੰ ਖਾਲਸੇ ਨੇ ਜਪਣਾ, ਉਸ ਨਿਰਭਉ ਦੀ ਆਰਾਧਨਾ ਕਰਨੀ, ਬਸ ਉਹਦੇ ਭੈ ਵਿੱਚ ਰਹਿਣਾ। ਉਹਦੇ ਭੈ ਤੋਂ ਬਿਨਾਂ ਕਿਸੇ ਹੋਰ ਦਾ ਭੈ ਮੰਨਣਾ ਵੀ ਨਹੀਂ ਹੈ, ਨਾ ਦੇਣਾ ਕਿਸੇ ਨੂੰ ਭੈ, ਨਾ ਮੰਨਣਾ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਤੇ ਆਣ। ਰੱਬ ਦਾ ਭੈ ਮੰਨਣਾ, ਉਹਦੇ ਭੈ ਤੋਂ ਬਿਨਾਂ ਕਿਸੇ ਦਾ ਮੰਨਣਾ ਨਹੀਂ ਭੈ। ਤੇ ਜੇ ਆਪ ਨਹੀਂ ਮੰਨਣਾ ਤੇ ਕਿਸੇ ਨੂੰ ਮਨਾਉਣਾ ਵੀ ਨਹੀਂ ਆਪਣਾ ਡਰ, ਕਿਸੇ ਨੂੰ ਡਰ ਦੇਣਾ ਵੀ ਨਹੀਂ ਹੈ। ਅਸੀਂ ਡਰ ਕਿਹਨੂੰ ਦੇਵਾਂਗੇ ਆਪਣਾ, ਜਿਹਦੇ ਤੋਂ ਸਾਨੂੰ ਮਨ 'ਚ ਪਾਇਆ ਹੋਵੇਗਾ ਵੀ ਇਹਨੂੰ ਦੱਬ ਕੇ ਰੱਖੀਏ ਵੀ ਜੇ ਸਿਰੇ ਚੜ ਗਿਆ ਮੈਨੂੰ ਤੰਗ ਕਰੂ, ਤਾਂ ਹੀ ਡਰਾਉਂਦੇ ਹਾਂ ਨਾ। ਯਾਨੀ ਕਿ ਫਿਰ ਜੇ ਦੂਜੇ ਨੂੰ ਡਰਾਉਣ ਦੀ ਬਿਰਤੀ ਰੱਖਦੇ ਹਾਂ ਤੇ ਉਹਦੇ ਤੋਂ ਅਸੀਂ ਡਰਦੇ ਹਾਂ ਤਾਂ ਉਹਨੂੰ ਡਰਾਉਣਾ ਚਾਹੁੰਦੇ ਹਾਂ, ਤੇ ਜਿਹਦੇ ਤੋਂ ਸਾਨੂੰ ਡਰ ਨਹੀਂ ਤੇ ਅਸੀਂ ਵੀ ਉਹਨੂੰ ਡਰਾਉਣ ਦੀ ਬਿਰਤੀ ਨਹੀਂ ਰੱਖਦੇ। ਇਸ ਕਰਕੇ ਦੋਵੇਂ ਇੱਕ ਪ੍ਰਕਾਰ ਦੀ ਖੇਡ ਦੇ ਨਾਲ ਪੂਰਕ ਹੁੰਦੇ ਆ। ਤੋ ਵਾਹਿਗੁਰੂ ਪਰਮੇਸ਼ਰ ਦਾ ਹੀ ਭੈ ਰੱਖਣਾ, ਉਹਦੇ ਭੈ ਤੋਂ ਬਿਨਾਂ ਹੋਰ ਕੋਈ ਭੈ ਨਹੀਂ ਮੰਨਣਾ।
ਚੌਪਈ ਇਹ ਸ਼ਲੋਕ ਸਭ ਪਠਿਓ ਸੁਣਾਇਓ।
ਇਹ ਸ਼ਲੋਕ ਮਹਾਰਾਜ ਕਲਗੀਧਰ ਜੀ ਨੇ ਮੁੱਖੋਂ ਪੜ੍ਹਿਆ, ਪੜ੍ਹ ਕੇ ਸਮੁੱਚੇ ਖਾਲਸੇ ਪੰਥ ਨੂੰ ਸੁਣਾਇਆ।
ਤਉ ਪੰਥ ਕੋ ਮਨ ਮੁਰਝਾਇਓ।
ਫਿਰ ਵੀ ਖਾਲਸੇ ਪੰਥ ਦਾ ਮਨ ਮੁਰਝਾਇਆ ਹੋਇਆ ਵੀ ਲੁੱਟ ਕੇ ਲੈ ਗਏ ਤੁਰਕ ਆਨੰਦਪੁਰ ਸਾਹਿਬ, ਵੀ ਅਸੀਂ ਕੁਝ ਕਰ ਨਹੀਂ ਸਕੇ। ਚੱਕ ਵੱਢਣ ਸਿੰਘ ਹੱਥਾਂ ਨੂੰ ਵੀ ਅਸੀਂ ਮਹਾਰਾਜ ਜੀ ਕੁਝ ਕਰ ਨਹੀਂ ਸਕੇ, ਸਾਨੂੰ ਭਜਣਾ ਪੈ ਗਿਆ। ਦੁਸ਼ਮਣ ਦੀ ਗਿਣਤੀ ਬਹੁਤ ਜ਼ਿਆਦਾ ਸੀ, ਕਲਾ ਮਹਾਰਾਜ ਜੀ ਨੇ ਆਪ ਹੀ ਵਰਤਾਈ ਸੀ ਸਾਰੀ। ਕਈ ਵਾਰੀ ਕਈ ਵੱਧ ਉਹ ਆ ਜਾਂਦਾ ਨਾ, ਜਿਹਨੂੰ ਕਹਿੰਦੇ ਵੱਧ ਜਿਹੜਾ ਵਿਸ਼ਵਾਸ ਬਣ ਜਾਣਾ ਆਪਣੇ ਆਪ 'ਤੇ, ਜ਼ਿਆਦਾ ਹੀ ਬਣਾ ਲੈਣਾ, ਫਿਰ ਮਹਾਰਾਜ ਜੀ ਥੱਲੇ ਲਾਹ ਲੈਂਦੇ ਆ ਵੀ ਥੋੜ੍ਹਾ ਜਿਹਾ ਧਰਤੀ ਨਾਲ ਜੁੜ ਕੇ ਰਹੀਦਾ, ਬਹੁਤੀਆਂ ਛਾਲਾਂ ਨਹੀਂ ਮਾਰੀ ਦੀਆਂ। ਇਸ ਕਰਕੇ ਰੱਬ ਦਾ ਭੈ ਵੀ ਬਣਾਉਣਾ ਸੀ, ਮਹਾਰਾਜ ਜੀ ਨੇ ਦੱਸਣਾ ਸੀ ਵੀ ਡਰ ਕੇ ਅਕਾਲ ਪੁਰਖ ਦਾ ਭੈ ਮੰਨਣਾ, ਇਹਨਾਂ ਦਾ ਨਹੀਂ ਭੈ ਮੰਨਣਾ, ਤੁਰਕਾਂ ਦਾ ਜਿੰਨੇ ਮਰਜ਼ੀ ਚੜ੍ਹ ਕੇ ਆ ਜਾਣ। ਤੋਂ ਸਤਿਗੁਰੂ ਜੀ ਨੇ ਲੀਲਾ ਵਰਤਾਈ, ਜਦੋਂ ਮਹਾਰਾਜ ਨੇ ਸਲੋਕ ਸੁਣਾਇਆ ਫਿਰ ਵੀ ਸਿੱਖਾਂ ਦਾ ਮਨ ਨਾ ਉਹ ਠਹਿਰੇ ਨਾ, ਇਹ ਮਨ ਉਹਨਾਂ ਦੇ ਮੁਰਝਾਏ ਹੋਏ ਨੇ।
ਵਿਜੈ ਲਈ ਗਣ ਤੁਰਕ ਸਿਧਾਰੇ।
ਹੱਥਾਂ ਨੂੰ ਜਿਵੇਂ ਕੋਈ ਮਰੋੜੀਆਂ ਦਿੰਦੇ ਆ, ਚੱਕ ਵੱਢਦੇ ਆ ਵੀ ਤੁਰਕ ਸਾਡੇ ਤੋਂ ਜਿੱਤ ਕੇ ਸੁੱਖ ਸ਼ਾਂਤੀ ਨਾਲ ਵਾਪਸ ਚੱਲੇ, ਵੀ ਇੱਦਾਂ ਸੁਖਾਲੇ ਹੀ ਤੁਰ ਜਾਣਗੇ ਸਾਨੂੰ ਜਿੱਤ ਕੇ। ਹਾਂਜੀ,
ਗੁਰੂ ਅਲੰਬ ਸਿੰਘ ਗਨਹਾਰੇ।
ਵੀ ਗੁਰੂ ਸਾਹਿਬ ਦਾ ਆਸਰਾ ਹੋਵੇ ਸਾਨੂੰ, ਅਸੀਂ ਫੇਰ ਹਾਰ ਜਾਈਏ। ਸਤਿਗੁਰੂ ਤਾਂ ਜਿਹਦੇ ਵੱਲ ਵੇਖ ਲੈਣ ਉਹ ਹਾਰਦਾ ਵੀ ਜਿੱਤ ਪੈਂਦਾ, ਸਾਡੇ ਨਾਲ ਸਤਿਗੁਰੂ ਜੀ ਹੋਣ ਤੇ ਅਸੀਂ ਫੇਰ ਹਾਰ ਗਏ। ਹਾਂਜੀ,
ਇਮਲਖ ਗੁਰ ਸੋ ਬਹੁਰ ਬਖਾਨੇ।
ਇੱਦਾਂ ਸੋਚ ਕੇ ਖਾਲਸੇ ਪੰਥ ਦੇ ਯੋਧੇ ਮਾਰੂ ਯੋਧਿਆਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ
ਮੁਗਲ ਪਠਾਨ ਦਿੱਲੀ ਲਗਹਾਨੇ।
ਮਹਾਰਾਜ ਰੋਕੋ ਨਾ, ਦਇਆ ਕਰੋ ਸਾਡੇ ਤੇ, ਸਾਡੇ ਵੱਲ ਹੋ ਜਾਓ ਮਹਾਰਾਜ, ਤੁਸੀਂ ਸਾਡੇ ਵੱਲ ਦਇਆ ਦ੍ਰਿਸ਼ਟੀ ਕਰ ਦਿਓ। ਤੇ ਜਿਹੜੇ ਤੁਰਕ ਜਾ ਰਹੇ ਨੇ ਦਿੱਲੀ ਤੱਕ, ਮਹਾਰਾਜ ਦਿੱਲੀ ਤੱਕ ਇਹਨਾਂ ਨੂੰ ਮਾਰਦੇ ਜਾਈਏ, ਐਸੀ ਕਿਰਪਾ ਕਰ ਦਿਓ ਵੀ ਦਿੱਲੀ ਤੱਕ ਜਾਂਦਿਆਂ ਦਾ ਸੱਥਰ ਵਿਛਾ ਦਈਏ। ਦਿੱਲੀ ਤੱਕ ਜਦੋਂ ਜਾਣ ਤੇ ਇਹਨਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਦਿੱਲੀ ਦੇ ਸਾਰੇ ਸ਼ਾਹ ਮਾਰਗ ਤੇ ਖਿੰਡੀਆਂ ਹੋਣ, ਐਸੀ ਕਿਰਪਾ ਕਰ ਦਿਓ।
ਸੁਣ ਸ਼ੇਰੇ ਮੁਖ ਤੇ ਹਰਖਤ ਭਏ।
ਸਿੰਘਾਂ ਦਾ ਮਨੋਬਲ ਵੇਖ ਕੇ ਮਹਾਰਾਜ ਖੁਸ਼ ਹੋਏ। ਸਤਿਗੁਰੂ ਆਪਣੇ ਯੋਧਿਆਂ ਦੀ ਸੂਰਮਤਾਈ ਵੇਖ ਕੇ ਸ਼ਲਾਘਾ ਕਰਦੇ, ਇਹ ਨਹੀਂ ਕਹਿੰਦੇ ਵੀ ਨਾ ਇੱਦਾਂ ਨਹੀਂ ਕਰਨਾ। ਮਹਾਰਾਜ ਜੀ ਖੁਸ਼ ਹੋਏ ਵੀ ਮੇਰੇ ਯੋਧੇ ਇੰਨਾ ਹੌਸਲਾ ਰੱਖਦੇ ਹੈ ਵੀ ਦਿੱਲੀ ਤੱਕ ਜਾ ਕੇ ਉਹਨਾਂ ਨੂੰ ਮਾਰਨ ਦੀ ਬਿਰਤੀ ਰੱਖਦੇ ਹੈ। ਮਹਾਰਾਜ ਜੀ ਖੁਸ਼ ਹੋਏ, ਪ੍ਰਸੰਨ ਹੋਏ।
ਇੱਕ ਜਾਮਨੀ ਮਹਿਤ ਹਿਤ ਲਏ।
ਮਹਾਰਾਜ ਜੀ ਕਹਿੰਦੇ ਇੱਕ ਰਾਤ ਅੱਜ ਦੀ ਥੋੜੀ ਜੀ ਅਟਕ ਜਾਓ।
ਭਈ ਪ੍ਰਾਤ ਬਜਵਾਏ ਨਗਾਰਾ।
ਅਗਲਾ ਦਿਨ ਚੜਿਆ, ਮਹਾਰਾਜ ਜੀ ਦੇ ਹੁਕਮ ਨਾਲ ਨਗਾਰਾ ਵੱਜਿਆ।
ਚੜਿਓ ਬਹੁਰ ਸਿੰਘਨ ਦਲ ਸਾਰਾ।
ਮਹਾਰਾਜ ਜੀ ਨੇ ਆਖਿਆ ਹੁਣ ਜਾਓ ਆਪਣੀਆਂ ਰੀਝਾਂ ਕਰ ਲਓ, ਪੂਰੀਆਂ ਸ਼ਹੀਦੀ ਫੌਜਾਂ ਤੁਹਾਡੇ ਨਾਲ ਨੇ। ਪਾਤਸ਼ਾਹ ਨੇ ਹੁਕਮ ਕੀਤਾ, ਮਹਾਰਾਜ ਜੀ ਦਾ ਸਾਰਾ ਦਲ ਤਿਆਰ ਵਰ ਤਿਆਰ ਹੋ ਗਿਆ।
ਕਰਤ ਸ਼ੀਘਰਤਾ ਮਿਲੇ ਸੁਤਾਈ।
ਪਤਾ ਕਰ ਲਿਆ ਵੀ ਕਿੱਥੇ ਨੇ, ਵੀ ਸਰਹੰਦ ਦੇ ਨੇੜੇ ਠਹਿਰੇ ਨੇ, ਪਤਾ ਕਰ ਲਈ, ਪੜਤਾਲ ਕਰ ਲਈ ਸਾਰੀ ਜਾਣ ਤੋਂ ਪਹਿਲਾਂ। ਕਹਿੰਦੇ ਸ਼ੀਘਰਤਾਈ ਦੇ ਨਾਲ ਚੱਲੇ।
ਚਾਹੇ ਰਿਪਨ ਦਲ ਮਗ ਚੱਲ ਜਾਈ।
ਜਿਹੜੇ ਰਸਤੇ ਤੁਰਕਾਂ ਦਾ ਦਲ ਤੁਰਿਆ ਜਾ ਰਿਹਾ ਸੀ,
ਪਰੇ ਧਾੜਵੀ ਸਮ ਹੋਏ ਤਬੈ।
ਜਿਵੇਂ ਕੋਈ ਧਾੜਵੀ ਨਹੀਂ ਹਮਲਾ ਕਰਦੇ ਹੁੰਦੇ ਰਾਹ ਤੇ, ਇਹ ਹੈ ਗੁਰੀਲਾ ਨੀਤੀ, ਇਹਨੂੰ ਕਹਿੰਦੇ ਗੁਰੀਲਾ ਨੀਤੀ ਦਾ ਜੰਗ। ਮਹਾਰਾਜ ਜੀ ਨੇ ਸਿਖਾਉਣਾ ਸੀ ਖਾਲਸੇ, ਵਿੱਦਿਆ ਹੈ ਵੀ ਜੰਗ ਦੀ, ਮਹਾਰਾਜ ਜੀ ਨੇ ਵਿੱਦਿਆ ਦੇਣੀ ਸੀ ਜੰਗ ਦੀ। ਜਦੋਂ ਆਪਣੀ ਗਿਣਤੀ ਥੋੜ੍ਹੀ ਹੋਵੇ, ਦੁਸ਼ਮਣ ਦੀ ਵੱਧ ਹੋਵੇ, ਫਿਰ ਆਹਮੋ ਸਾਹਮਣੇ ਜੰਗ ਨਹੀਂ ਹੁੰਦਾ, ਫਿਰ ਹੁੰਦਾ ਵੀ ਉਹ ਤੁਰੇ ਜਾਣ ਅਤੇ ਤੁਰੇ ਜਾਂਦਿਆਂ 'ਤੇ ਹਮਲਾ ਕਰਨਾ। ਕਾਬਲ ਤੱਕ ਜਾਂਦੇ ਸਿੰਘ ਨਾਲ ਨਾਦਰ ਦੇ ਅਬਦਾਲੀ, ਇਹ ਖਾਲਸੇ ਪੰਥ ਵਰਗੀ ਗੁਰੀਲਾ ਨੀਤੀ ਦਾ ਜੰਗ ਪੂਰੇ ਵਿਸ਼ਵ ਭਰ ਦੇ ਵਿੱਚ ਕਿਸੇ ਕੋਲ ਨਹੀਂ ਹੋਣਾ।
ਸਤਿ ਸ੍ਰੀ ਅਕਾਲ।
ਦਿੱਲੀਓ ਆ ਜਾਂਦਾ ਪੰਜਾਬ ਚ, ਤੇ ਪੰਜਾਬ ਚੋਂ ਨਾਦਰ ਨਾਲ ਅਬਦਾਲੀ ਦੇ ਨਾਲ ਜਾਂਦੇ, ਲਾਹੌਰ ਵੀ ਅੱਗੇ ਤੱਕ ਉਹਨੂੰ ਛੱਡ ਕੇ ਆਉਂਦੇ, ਪੂਰੀ ਨੱਕ ਦਮ ਕਰਕੇ ਆਉਂਦੇ ਅਬਦਾਲੀ ਦੇ। ਤਾਂ ਹੀ ਤਾਂ ਵਾਰ ਵਾਰ ਮਾਰਦਾ ਸੀ ਸਿੰਘਾਂ ਨੂੰ, ਵੱਡੇ ਘੱਲੂ ਘਾਰੇ ਚ ਮਾਰਨ ਦਾ ਯਤਨ ਹੀ ਕੀਤਾ ਵੀ ਮੁਕਾ ਦੇ ਇਹਨਾਂ ਨੂੰ ਸਾਰਿਆਂ ਨੂੰ, ਇਹ ਮੇਰਾ ਰਾਹ ਘੇਰਦੇ ਆ। ਤੋ ਪਾਤਸ਼ਾਹ ਨੇ ਇੱਥੋਂ ਸ਼ੁਰੂਆਤ ਕੀਤੀ ਆ ਗੁਰੀਲਾ ਨੀਤੀ ਦੀ। ਕਹਿੰਦੇ ਜਦੋਂ ਇਹ ਤੁਰੇ ਆ ਨਾ, ਤੁਰੇ ਜਾਂਦਿਆਂ ਤੇ ਜਿਵੇਂ ਕੋਈ ਤਾੜਵੀ ਨਹੀਂ ਹਮਲਾ ਕਰਦੇ, ਏਦਾਂ ਤਾੜਵੀਆਂ ਵਾਂਗੂ ਹੱਲਾ ਬੋਲਿਆ ਖਾਲਸੇ ਨੇ,
ਮਿਲਿਓ ਸ਼ਤਰ ਮਾਰਨ ਕੀ ਸਬੈ,
ਦੁਸ਼ਮਣ ਅੱਗੋਂ ਮਿਲਿਆ ਤੇ ਜਿਹੜਾ ਹੁਣ ਉਹ ਤਾਂ ਬੇਫਿਕਰੇ ਹੋ ਕੇ ਤੁਰੇ ਜਾਂਦੇ ਸੀ ਵੀ ਅਸੀਂ ਤਾਂ ਚੱਲੇ ਹਾਂ, ਪਰ ਕੀ ਪਤਾ ਸੀ ਵੀ ਅਚਿੰਤੇ ਬਾਜ ਪੈ ਗਏ ਮਗਰੋਂ। ਅਚਿੰਤੇ ਬਾਜ ਪਏ, ਉਹ ਅਚਿੰਤੇ ਬਾਜਾਂ ਵਾਂਗੂ ਟੁੱਟ ਕੇ ਪਏ, ਦੁਸ਼ਮਣਾਂ ਨੂੰ ਮਾਰਨ ਲੱਗੇ,
ਰੁੰਡ ਮੁੰਡ ਕਰ ਦੀਨ ਕਨੇਰੇ।
ਬਸ ਫਿਰ ਕੀ ਸੀ, ਇਹੋ ਜਿਹੀ ਤਲਵਾਰ ਚੱਲੀ ਸਿੰਘਾਂ ਦੀ ਤਲਵਾਰ, ਫਿਰ ਜਦੋਂ ਚੱਲਦੀ ਜਿਵੇਂ ਬਿਜਲੀ ਚਮਕਦੀ ਉਹ ਚੱਲਦੀ। ਕਹਿੰਦੇ ਮਿੰਟਾਂ ਸਕਿੰਟਾਂ ਵਿੱਚ ਰੁੰਡ ਮੁੰਡ ਕਰਕੇ ਰੱਖ ਦਿੱਤੇ, ਬਸ ਛਪਾ ਛਪ ਤਲਵਾਰ ਚੱਲੀ। ਛਪਾ ਛਪ ਚੱਲਦਿਆਂ ਤਲਵਾਰ ਕਹਿੰਦੇ ਵੱਢੀ ਜਾਂਦੀ, ਕੱਟੀ ਜਾਂਦੀ, ਕਿਸੇ ਦਾ ਸਿਰ, ਕਿਸੇ ਦੀ ਬਾਂਹ, ਕਿਸੇ ਦੀ ਲੱਤ, ਕਿਸੇ ਦਾ ਗਿੱਟਾ, ਕਿਸੇ ਦਾ ਸਿਰ, ਕਹਿੰਦੇ ਇਉਂ ਵੱਢਦੇ ਚਲੇ ਜਾ ਰਹੇ ਹਨ।
ਪਲਟਾ ਲੀਨ ਕੀਨ ਜਿਨ ਨੇਰੇ,
ਜਿਹੜਾ ਨੇ ਆਨੰਦਪੁਰ ਸਾਹਿਬ ਵੜ ਕੇ ਆ ਕੇ ਲੁੱਟਿਆ ਸੀ ਨਾ, ਹੁਣ ਸਿੰਘਾਂ ਨੇ ਉਹਨਾਂ ਨੂੰ ਲੁੱਟਿਆ ਵਾਪਸ ਜਾ ਕੇ। ਜੋ ਕੋਲ ਸੀ ਆਨੰਦਪੁਰ ਸਾਹਿਬ ਦੀ ਲੁੱਟ ਦਾ ਮਾਲ ਉਹ ਵੀ ਲੁੱਟਿਆ, ਜੋ ਉਹਨਾਂ ਦਾ ਸੀ ਉਹ ਵੀ ਲੁੱਟ ਲਿਆ, ਉਹਨਾਂ ਦੇ ਸ਼ਸਤਰ ਖੋਹ ਲਏ, ਹਥਿਆਰ ਵੱਡੇ ਵੱਡੇ ਵਧੀਆ ਉਹ ਖੋਹ ਲਏ, ਘੋੜੇ ਖੋਹ ਲਏ, ਕਿਉਂਕਿ ਸਿੰਘਾਂ ਨੇ ਕਿਹਾ ਸੀ ਮਹਾਰਾਜ ਸਾਡੇ ਕੋਲ ਲੜਨ ਦਾ ਸੁਭਾਵ ਘੱਟ ਹੈ। ਮਹਾਰਾਜ ਜੀ ਕਹਿੰਦੇ ਜਾਓ ਹੁਣ ਖੁੱਲ੍ਹੇ ਮਿਲ ਜਾਣਗੇ, ਲੈ ਉਹ ਲੁੱਟ ਕੇ ਦੁਸ਼ਮਣਾਂ ਦੇ ਕੋਲੋਂ ਜਿੰਨਾ ਲਿਆ ਸਕਦੇ ਹੋ, ਭਰ ਲਓ ਕਮਰੇ ਲਿਆ ਲਿਆ ਕੇ ਉਹਨਾਂ ਦੀਆਂ ਤਲਵਾਰਾਂ ਨਾਲ, ਬੰਦੂਕਾਂ ਨਾਲ। ਕਹਿੰਦੇ ਇਹੋ ਜਿਹੀ ਲੁੱਟ ਮਾਰ ਕੀਤੀ ਖਾਲਸੇ ਨੇ,
ਲੁੱਟ ਕੂਟ ਕਰ ਲੀਨ ਬਹੀਰ।
ਕਹਿੰਦੇ ਜਿੰਨਾ ਵੀ ਹੀਰ ਸੀ ਤੁਰਕਾਂ ਦਾ ਸਾਰਾ ਲੁੱਟ ਕੁੱਟ ਲਿਆ, ਬਦਲਾ ਲਿਆ ਫਿਰ ਖਾਲਸੇ ਨੇ। ਹਾਲੇ ਇੱਕ ਦਿਨ ਹੀ ਹੋਇਆ ਸੀ ਪਹਿਲਾਂ ਆਨੰਦਪੁਰ ਸਾਹਿਬ 'ਤੇ ਹਮਲਾ ਕੀਤਾ, ਜਿਹੜੀ ਭਾਜੀ ਪਾਈ ਸੀ ਲੁੱਟ ਮਾਰ ਦੀ, ਖਾਲਸੇ ਨੇ ਦੁੱਗਣੀ ਲੁੱਟ ਮਾਰ ਕਰਕੇ ਭਾਜੀ ਦੁੱਗਣੀ ਕਰਕੇ ਮੋੜੀ। ਇਹ ਹੀ ਪੰਥ ਦਾ ਵਿਧੀ ਵਿਧਾਨ, ਪਹਿਲ ਕਰਨੀ ਨਹੀਂ ਜੇ ਦੁਸ਼ਮਣ ਭਾਜੀ ਪਾ ਜਾਏ। ਪਹਿਲੀ ਗੱਲ ਤਾਂ ਵੀ ਜਿੰਨੀ ਕੁ ਪਾ ਗਿਆ ਉੱਨੀ ਕੁ ਮੋੜਨੀ ਹੈ, ਨਹੀਂ ਤਾਂ ਯਤਨ ਇਹ ਹੁੰਦਾ ਸੀ ਵੀ ਘੱਟੋ ਘੱਟ ਦੁੱਗਣੀ ਦਾ ਹੋਵੇ ਨਾ। ਉਹ ਦੁੱਗਣੀ ਭਾਜੀ ਖਾਲਸੇ ਪੰਥ ਨੇ ਜਾ ਕੇ ਮੋੜੀ ਨਾ ਤੁਰਕਾਂ ਤੇ,
ਰੋਰਾ ਪਰਿਓ ਚੱਲੇ ਪੈ ਪੀਰ,
ਰੌਲਾ ਪੈ ਗਿਆ ਇਕਦਮ ਤੁਰਕਾਂ ਦੇ ਵਿੱਚ, ਭਾਜੜ ਪੈ ਗਈ, ਡਰ ਪੈ ਗਿਆ,
ਬਿਸਮਤ ਪਏ ਨਾ ਜਾਣੇ ਜਾਈ,
ਹੈਰਾਨ ਹੋ ਗਏ, ਸਮਝ ਹੀ ਨਾ ਆਵੇ ਵੀ ਆਹ ਹੋ ਕੀ ਗਿਆ ਸਾਡੇ ਨਾਲ, ਇਹ ਕੀ ਭਾਣਾ ਵਰਤ ਗਿਆ, ਅੱਜ ਤਾਈਂ ਹੋਇਆ ਹੀ ਨਹੀਂ ਸੀ ਕਦੇ ਏਦਾਂ ਇਹਨਾਂ ਨਾਲ, ਟੱਕਰਿਆ ਹੀ ਨਹੀਂ, 700 ਸਾਲ ਹੋ ਗਏ ਸੀ ਇਹਨਾਂ ਦੇ ਪਿਓ ਦਾਦੇ ਪੜਦਾਦਿਆਂ ਤੇ ਕਦੇ ਕੋਈ ਏਦਾਂ ਨਹੀਂ ਸੀ ਟੱਕਰਿਆ, ਅੱਜ ਪਹਿਲੀ ਵਾਰ ਖਾਲਸਾ ਪੰਥ ਆ ਕੇ ਟੱਕਰਿਆ ਹੈ ਇਹਨਾਂ ਨੂੰ।
ਕਿਤ ਤੇ ਮਿਲੇ ਵੀਰ ਸਮੁਦਾਈ,
ਇਹ ਕਿਧਰੋਂ ਆ ਗਏ ਚੜ ਕੇ ਇਕੱਠੇ ਹੋ ਕੇ,
ਆਪ ਆਪ ਕੇ ਪੰਥ ਪਧਾਰੇ।
ਕਹਿੰਦੇ ਤੁਰਕ ਜਿਹੜੇ ਦਿੱਲੀ ਨੂੰ ਤੁਰੇ ਜਾਂਦੇ ਸੀ, ਕੋਈ ਸੱਜੇ ਕੋਈ ਖੱਬੇ, ਜਿੱਧਰ ਜਿੱਧਰ ਕਿਸੇ ਦਾ ਮੂੰਹ ਹੋਇਆ, ਕਹਿੰਦੇ ਜਾਨ ਬਚਾ ਕੇ ਭੱਜ ਚੱਲੋ, ਹੁਣ ਹੋਰ ਨਾ ਕੁਝ ਵੇਖੋ। ਭਾਜੜ ਪਾ ਕੇ ਰੱਖ ਦਿੱਤੀ ਤੁਰਕਾਂ ਦੇ ਦਲ ਵਿੱਚ,
ਮਿਲੇ ਤੁਰਕ ਸੋ ਸਿੰਘਨ ਮਾਰੇ,
ਜਿਹੜਾ ਤੁਰਕ ਸਿੰਘਾਂ ਨੂੰ ਮਿਲਿਆ ਮਾਰ ਕੇ ਮਿੱਟੀ ਚ ਗਰਕ ਕਰਕੇ ਰੱਖ ਦਿੱਤਾ।
ਮਹਾ ਤ੍ਰਾਸ ਬੀਤਿਓ ਮਗ ਜਾਤੇ,
ਕਹਿੰਦੇ ਏਦਾਂ ਵੱਡਾ ਭਾਰੀ ਡਰ ਰਸਤੇ ਚ ਜਾਂਦਿਆਂ ਇਹਨਾਂ ਅੰਦਰ ਵਰਤਿਆ,
ਔਚਕ ਪਰੇ ਬ੍ਰਿੰਦ ਰਿਪਕਾਤੇ,
ਅਚਾਨਕ ਹੀ ਹਮਲਾ ਕਰਤਾ ਖਾਲਸੇ ਨੇ, ਬਹੁਤੇ ਦੁਸ਼ਮਣ ਜੰਗ ਦੇ ਮੈਦਾਨ ਚ ਮਾਰ ਮੁਕਾਏ ਨੇ, ਇਹ ਹਾਰ ਕੇ ਜਾ ਰਹੇ ਨੇ ਵਾਪਸ, ਔਰੰਗੇ ਕੋਲ ਜਾ ਕੇ ਆਪਣਾ ਦੁੱਖ ਦੱਸ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ, ਸਦਬੁੱਧੀ ਔਰ ਸਮਤ ਪ੍ਰਦਾਨ ਕਰਨ।